নামেতি প্রভু বিহেতি অপদিন পাইতে মায়ে মাতে বেদ গান भगती लाए अपना किया आप जनाए संतन की सुन साची साखी सो बोले जो पेखा आखी नहीं देव किस गुनना पाप नाम का प्रवे आपे आप तेरा परमा ने अंत ना पाया मैं तेरा वर्मा ने ਕਾਗਰ ਕਰੋ ਨੇਤਰਾਂ ਦੇ ਨਾਲ ਗੁਰੂ ਸਰੂਪ ਦਾ ਧਿਆਨ ਕਰੋ ਕੰਨਾਂ ਦੇ ਨਾਲ ਬਾਣੀ ਸਰਵਣ ਕਰੋ ਬੁੱਧੀ ਦੇ ਨਾਲ ਵਿਚਾਰ ਹਿਰਦੇ ਚ ਧਾਰਨ ਕਰੋ ਵਾਰੀ ਆਈ ਤੇ ਸ਼ਬਦ ਵਿਚ ਗਜ ਵਜ ਕੇ ਬੋਲੋ। ਕਹਿੰਦਾ ਇਸ ਤਰ੍ਹਾਂ ਦੇ ਨਾਲ ਆਪਾਂ ਥੋੜਾ ਚਿਰ ਵੀ ਸਤਸੰਗ ਕਰਾਂਗੇ, ਫਲ ਕੀ ਹੋਏਗਾ, ਕਈ ਕੋਟਕ ਜੱਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜੱਗਾਂ ਦਾ ਫਲ ਪ੍ਰਾਪਤ ਹੋ ਜਾਏ। ਪਿਛਲੇ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਹੈ, ਗੁਰ ਉਹ ਹੈ ਕਿ ਇੱਕ ਪਾਸੇ ਸੰਸਾਰ ਦੀ ਕੀਮਤੀ ਤੋਂ ਕੀਮਤੀ ਚੀਜ਼ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਦਿੱਤੀ, ਕਿ ਇਸ ਨਾਮ ਦਾ ਮੁੱਲ ਪੁੱਛ ਗਿਆ। ਦੂਸਰੇ ਪਾਸੇ ਨਾਮ ਹੈ, ਉਸ ਨਾਮ ਦਾ ਮੁੱਲ ਇੱਕ ਬੰਦੇ ਨੇ, ਇੱਕ ਜੋਹਰੀ ਨੇ ਪਾਇਆ ਵੀ ਇਹ ਤਾਂ ਨਾਯਾਬ ਵਸਤੂ ਹੈ, ਇਹਦਾ ਮੁੱਲ ਨਹੀਂ ਕੋਈ, ਬਾਕੀ ਸੰਸਾਰ ਨਹੀਂ ਪਾ ਸਕਿਆ। ਲੇਕਿਨ ਨਾਮ ਦਾ ਮੁੱਲ ਜੋ ਹੈ ਉਹ ਕੋਈ ਪਾ ਨਹੀਂ ਸਕਦਾ। ਗੁਰੂ ਮਹਾਰਾਜ ਜੀ ਸਾਂਸਰਾਏ ਨੂੰ ਸਮਝਾਉਂਦੇ ਹੈ ਕਿ ਸਾਂਸਰਾਏ ਨਾਮ ਦਾ ਮੁੱਲ ਕੋਈ ਨਹੀਂ ਪਾ ਸਕਦਾ, ਨਾਮ ਦੀ ਮਹਿਮਾ ਵੱਸ ਸਕਦੀ ਹੈ ਸੰਤਾਂ ਦੇ ਹਿਰਦੇ ਚ, ਸਾਈ ਨਾਮ ਬੋਲ ਕੀ ਨਾ ਕੋਈ ਜਾਣਦਾ। ਨਾਮ ਦੇ ਕਿੰਨੇ ਗੌਤਕ ਹੈ, ਨਾਮ ਕਿੰਨਾ ਉੱਚਾ ਹੈ, ਨਾਮ ਦੇ ਕਿੰਨੀਆਂ ਬਰਕਤਾਂ ਨੇ, ਸੁਖਮਨੀ ਸਾਹਿਬ ਪੜ੍ਹੋ, ਉਹਦੇ ਵਿੱਚ ਪਤਾ ਲੱਗ ਜਾਏਗਾ ਸਾਰਾ। ਉਹਦੇ ਵਿੱਚ ਜੋ ਆਪਾਂ ਵਿਚਾਰ ਕਰ ਚੁੱਕੇ ਹਾਂ ਉਹ ਇਹ ਹੈ ਕਿ ਨਾਮਦੇਵ ਜੀ ਜਮਨਾ ਦੇ ਕੰਢੇ ਸਮਾਧੀ ਸਥਿਤ ਬੈਠੇ ਨੇ ਤੇ ਇੱਕ ਬੀਬੀ ਆਉਂਦੀ ਹੈ ਜਿਸਦਾ ਪਤੀ ਚੜ੍ਹਾਈ ਕਰ ਗਿਆ, ਸਤੀ ਹੋਣ ਵਾਸਤੇ ਜਾ ਰਹੀ ਹੈ। ਨਾਮਦੇਵ ਜੀ ਨੇ ਆ ਕੇ ਚਰਨਾਂ ਤੇ ਨਮਸਕਾਰ ਕਰਦੀ ਹੈ, ਨਾਮ ਜੀ ਦਾ ਵਚਨ ਨਿਕਲ ਗਿਆ ਕਿ ਬੀਬਾ ਸੁਹਾਗਵੰਤੀ ਹੋ। ਉਹ ਇੱਕ ਐਸੀ ਬਾਤ ਹੈ ਜਿਹੜੀ ਸਾਡੇ ਦੁਨੀਆ ਦੀ ਸਮਝ ਨਹੀਂ ਆ ਸਕਦੀ, ਕਿਉਂਕਿ ਅਸੀਂ ਆਪਣੇ ਹਨੇਰੇ ਅਤੇ ਅਗਿਆਨ ਵਿੱਚ ਕਨਫਿਊਜ਼ਡ ਹੋਏ ਹੋਏ ਹਾਂ। ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੈ ਵੀ ਇਹ ਕੀ ਬਰਕਤਾਂ ਹੋਇਆ ਕਰਦੀਆਂ ਨੇ। ਲੇਕਿਨ ਕਹਿੰਦੇ ਨਾਮ ਜਿਹੜਾ ਹੈ ਸੰਤਾਂ ਦੇ ਹਿਰਦੇ ਚ ਨਾਮ ਵਸਦਾ, ਉਹਨਾਂ ਦੇ ਰਾਹੀਂ ਸਾਨੂੰ ਕੁਛ ਪਤਾ ਲੱਗਦਾ ਵੀ ਇਸ ਨਾਮ ਦੀ ਕੀ ਮਹਿਮਾ ਹੈ। ਸੋ ਨਾਮਦੇਵ ਜੀ ਦਾ ਤਾਂ ਬਚਨ ਹੋ ਗਿਆ, ਕੁਛ ਹੈਰਾਨ ਹੋਏ ਵੀ ਹੁਣ ਕੀ ਕਰਿਆ ਜਾਵੇ। ਆਵਾਜ਼ ਹੋ ਰਹੀ ਨਾਮਦੇਵ ਪਰੇਸ਼ਾਨ ਨਾ ਹੋ, ਪਰਮੇਸ਼ਰ ਦਾ ਇੱਕ ਵਾਰੀ ਨਾਮ ਲੈ ਕੇ ਇਹਨੂੰ ਮੋਢੇ ਤੋਂ ਫੜ ਕੇ ਉਠਾ ਦੇ, ਕੋਈ ਵੱਡੀ ਬਾਤ ਨਹੀਂ ਹੈ। ਸੋ ਇਹਦੇ ਵਿੱਚ ਵਿਚਾਰ ਚੱਲ ਰਹੀ ਸੀ, ਪਰਮੇਸ਼ਰ ਇਹ ਕਹਿੰਦਾ ਕਿ ਮੈਂ ਬਣਦਾ ਸਾਰੀ ਜਗਤ ਦੀ ਮਰਿਆਦਾ, ਲੇਕਿਨ ਮੇਰੀ ਜੋ ਬੰਨੀ ਹੋਈ ਹੈ ਉਹਨੂੰ ਸੰਤ ਬਦਲ ਸਕਦੇ ਨੇ। ਗੁਰੂ ਨਾਨਕ ਪਾਤਸ਼ਾਹ ਦਿੱਲੀ ਜਮਨਾ ਦੇ ਕੰਢੇ ਤੇ ਆਸਣ ਲੱਗਿਆ ਹੋਇਆ ਤੇ ਉੱਥੇ ਅੱਜ ਸਵੇਰ ਵੇਲੇ ਉੱਚੀ ਉੱਚੀ ਰੋਣ ਦੀ ਆਵਾਜ਼ ਆ ਰਹੀ ਹੈ। ਮਹਾਰਾਜ ਨੇ ਮਰਦਾਨਾ ਜੀ ਨੂੰ ਭੇਜਿਆ, ਮਰਦਾਨਾ ਭਾਈ ਮਰਦਾਨਾ ਪਤਾ ਕਰ, ਇਸ ਵੇਲੇ ਅੰਮ੍ਰਿਤ ਵੇਲਾ ਹੈ, 2 ਵਜੇ ਦਾ ਸਮਾਂ ਹੈ, ਇਹ ਕੌਣ ਰੋ ਰਿਹਾ। ਮਰਦਾਨਾ ਜਾਂਦਾ ਜਾ ਕੇ ਪਤਾ ਕਰਿਆ, ਉੱਥੇ ਨੇੜੇ ਹੀ ਹਾਥੀ ਖਾਨਾ ਸੀ। ਮਹਾਵਤਾਂ ਨੂੰ ਪੁੱਛਿਆ, ਕਹਿਣ ਲੱਗੇ ਭਾਈ ਮਰਦਾਨਾ ਜੀ ਸਾਡਾ ਇੱਕ ਮਹਾਵਤ ਹੈ ਜਿਸਦਾ ਹਾਥੀ ਮਰ ਗਿਆ ਤੇ ਉਹਦਾ ਰੁਜ਼ਗਾਰ ਉਸੇ ਹਾਥੀ ਉੱਤੇ ਸੀ, ਉਹਦੇ ਵਿੱਚ ਆਪਣਾ ਪਰਿਵਾਰ ਪਾਲਦਾ ਸੀ, ਉਹਦੇ ਉੱਤੇ ਆਪਣਾ ਨਿਰਵਾਹ ਕਰਦਾ ਸੀ ਤੇ ਹੁਣ ਉਹ ਰੋ ਰਿਹਾ ਵੀ ਮੇਰਾ ਹੁਣ ਕੀ ਬਣੂਗਾ। ਮਹਾਰਾਜ ਜੀ ਦੇ ਕੋਲ ਆ ਕੇ ਬੇਨਤੀ ਕਰੀ, ਮਹਾਰਾਜ ਕਹਿੰਦੇ ਕੋਈ ਨਾ ਉਹਨੂੰ ਤੂੰ ਕਹਿ ਦੇ ਉਹ ਤਾਂ ਜਿਉਂਦਾ। ਮਰਦਾਨਾ ਫੇਰ ਜਾਂਦੇ ਨੇ, ਉਹ ਕਹਿੰਦੇ ਭਾਈ ਕਿਉਂ ਰੋਂਦੇ ਹੋ, ਮੇਰੇ ਸਤਿਗੁਰੂ ਨੇ ਕਿਹਾ ਵੀ ਇਹ ਤਾਂ ਜਿਉਂਦਾ, ਉਹਦਾ ਕੋਲ ਗਿਆ ਤਾਂ ਹਾਥੀ ਜਿਉਂਦਾ। ਸਵੇਰੇ ਹੀ ਇਹ ਗੱਲ ਅੰਮ੍ਰਿਤ ਵੇਲੇ ਹੀ ਉਹ ਸ਼ਹਿਰ ਦੇ ਵਿੱਚ ਚਲੀ ਗਈ ਤੇ ਹੁੰਦੀ ਹੁੰਦੀ ਉੱਥੇ ਦੇ ਰਾਜਾ ਜਿਹੜਾ ਸੀ ਉਸ ਵੇਲੇ ਦਾ ਉਹਦੇ ਪਾਸ ਵੀ ਗੱਲ ਪਹੁੰਚ ਗਈ। ਲੋਧੀਆਂ ਦਾ ਰਾਜ ਸੀ, ਉਹ ਜਿਹੜਾ ਸੀ ਉਸਨੇ ਗੁਰੂ ਨਾਨਕ ਪਾਤਸ਼ਾਹ ਨੂੰ ਤਲਬ ਕਰਿਆ ਤੇ ਸਵਾਲ ਕਰਿਆ, ਕਹਿਣ ਲੱਗੇ ਹੇ ਦਰਵੇਸ਼, ਤੂੰ ਮਰੇ ਹੋਏ ਹਾਥੀ ਨੂੰ ਜਿਉਂਦਾ ਕੀਤਾ? ਮਹਾਰਾਜ ਕਹਿਣ ਲੱਗੇ ਬਾਦਸ਼ਾਹ, ਮਾਰਨ ਜਵਾਲਣ ਵਾਲਾ ਤਾਂ ਪਰਮੇਸ਼ੁਰ ਆਪ ਹੀ ਹੁੰਦਾ, ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਇਹ ਗੱਲ ਹੈ। ਕਹਿੰਦਾ ਫਿਰ ਮਾਰ ਕੇ ਦਿਖਾਓ। ਮਹਾਰਾਜ ਕਹਿੰਦੇ ਤਾਂ ਮਰੇ ਹੋਏ ਸੀ, ਦਿਖਾਉਣਾ ਕੀ ਆ, ਹਾਥੀ ਤਲਬ ਕਰਕੇ ਗਿਰ ਜਾਂਦਾ। ਉਹਨੇ ਅਗਲਾ ਸਵਾਲ ਫੇਰ ਕਰਿਆ, ਕਹਿੰਦਾ ਹੁਣ ਜਿਉਂਦਾ ਕਰਕੇ ਦਿਖਾਓ। ਮਹਾਰਾਜ ਕਹਿੰਦੇ ਬਾਦਸ਼ਾਹ ਇਹਨੂੰ ਨੀ ਕੋਈ ਜਿਉਂਦਾ ਕਰ ਸਕਦਾ। ਕਹਿਣ ਲੱਗੇ ਦੇਖੋ, ਪਰਮੇਸ਼ਰ ਦੀ ਕੀਤੀ ਹੋਈ ਨੂੰ ਦਰਵੇਸ਼ ਚੁੱਕ ਲਿਆ ਕਰਦੇ ਨੇ। ਜਿਵੇਂ ਅੱਗ ਦੇ ਵਿੱਚ ਕੋਲਾ ਹੁੰਦਾ, ਕੋਲੇ ਨੂੰ 1-2 ਸੈਕਿੰਡ ਅਸੀਂ ਹੱਥ ਤੇ ਰੱਖ ਸਕਦੇ ਹਾਂ, ਇੱਧਰ ਘੁਮਾ ਸਕਦੇ ਹਾਂ, ਇੱਧਰ ਘੁਮਾ ਸਕਦੇ ਹਾਂ, ਪਰ ਜੇ ਉਹਦੇ ਵਿੱਚ ਲੋਹਾ ਹੋਵੇ, ਲਾਲ ਰੰਗ ਦਾ ਹੋ ਗਿਆ ਹੋਵੇ, ਉਹਨੂੰ ਹੱਥ ਨਹੀਂ ਕੋਈ ਲਾ ਸਕਦਾ। ਕਹਿਣ ਲੱਗੇ ਜਿਹੜੇ ਦਰਵੇਸ਼ ਨੇ, ਪਰਮੇਸ਼ਰ ਦੇ ਪਿਆਰੇ ਨੇ, ਉਸ ਪ੍ਰਭੂ ਦੇ ਪਿਆਰ ਦੇ ਵਿੱਚ ਲਾਲ ਹੋਏ ਹੋਏ ਨੇ, ਰੰਗੇ ਹੋਏ ਨੇ, ਤੇ ਉਹਨਾਂ ਦੀ ਕੀਤੀ ਹੋਈ ਨੀ ਕੋਈ ਮੋੜ ਸਕਦਾ। ਇਸ ਤਰ੍ਹਾਂ ਦੇ ਨਾਲ ਇੱਕ ਹੋਰ ਮਿਸਾਲ ਆਉਂਦੀ ਹੈ। ਮੁਲਤਾਨ ਦੇ ਵਿੱਚ ਇੱਕ ਨਵਾਬ ਸੀ, ਉਸ ਨਵਾਬ ਦਾ ਲੜਕਾ ਬਿਮਾਰ ਹੋ ਗਿਆ, ਉਸਨੇ ਸਾਰੇ ਬੁੱਲਾਂ ਬੁੱਲਾਂ ਨੇ ਫੜ ਲਏ। ਕਹਿਣ ਲੱਗਿਆ ਜਾਂ ਤਾਂ ਮੇਰਾ ਲੜਕਾ ਜਿਉਂਦਾ ਕਰੋ, ਨਹੀਂ ਤਾਂ ਮੈਂ ਤੁਹਾਨੂੰ ਸਖ਼ਤ ਸਜ਼ਾ ਦੇਵਾਂਗਾ। ਜੇ ਮੇਰਾ ਲੜਕਾ ਮਰ ਗਿਆ ਤੁਹਾਨੂੰ ਨਾਲੇ ਮਰਨਾ ਪਏਗਾ ਸਾਰਿਆਂ ਨੂੰ। ਉਹ ਲੜਕਾ ਬਿਮਾਰ ਹੈ, ਰਾਜੀ ਨਹੀਂ ਹੋ ਰਿਹਾ, 2-3 ਦਿਨ ਲੰਘ ਗਏ, ਬੜਾ ਫਿਕਰ ਹੈ ਵੀ ਇਹ ਤਾਂ ਮਰ ਜੂਗਾ, ਤੇ ਇਹਨੂੰ ਨਵਾਬ ਜਿੱਤੀ ਹੈ, ਇਸਨੇ ਸਾਨੂੰ ਵੀ ਮਾਰ ਦੇਣਾ। ਉਸ ਵੇਲੇ ਕਹਿਣ ਲੱਗੇ ਨਵਾਬ ਸਾਹਿਬ, ਇੱਕ ਸਾਡੇ ਨਾਲ ਦਾ ਬਾਹਰ ਹੈ, ਜੇ ਕਿਤੇ ਉਹ ਵੀ ਆ ਜਾਵੇ ਅੰਦਰ ਤਾਂ ਇਹ ਲੜਕਾ ਜਿਉਂਦਾ ਹੋ ਸਕਦਾ। ਕਹਿੰਦੇ ਉਹਦਾ ਨਾਂ ਕੀ ਹੈ? ਕਹਿੰਦੇ ਸ਼ਬਦ ਤੋਰੇ ਦਾ ਉਹਦਾ ਨਾਂ, ਬੜੇ ਵੱਡੇ ਮਹਾਤਮਾ ਹੋਏ ਨੇ ਸ਼ਬਦ ਤੋਰੇ। ਉਹਨੂੰ ਵੀ ਤਲਬ ਕਰ ਲਿਆ ਗਿਆ, ਜੇਲ੍ਹ ਕਰਨੇ ਚ ਲੈ ਆਉਂਦਾ, ਹੁਕਮ ਪੜ ਕੇ ਸੁਣਾ ਦਿੱਤਾ ਗਿਆ। ਕਹਿਣ ਲੱਗਿਆ ਵਾਹ, ਇਹ ਤਾਂ ਫਿਰ ਬਹੁਤ ਵਧੀਆ ਮੌਤ ਹੈ, ਇਹ ਤਾਂ ਬਹੁਤ ਹੀ ਵਧੀਆ ਬਾਤ ਹੈ ਕਿ ਤੁਸੀਂ ਸਾਨੂੰ ਨਾਲੇ ਮਾਰ ਦੋਗੇ। ਅਸੀਂ ਤਾਂ ਜਿਹੜੀ ਮੌਤ ਹੈ ਨਾ, ਉਹਦਾ ਇੰਤਜ਼ਾਰ ਕਰਦੇ ਹਾਂ। ਇਹ ਮੌਤ ਦੁਨੀਆਂ ਵਾਸਤੇ ਮੌਤ ਹੈ, ਸਾਧੂਆਂ ਵਾਸਤੇ ਨਹੀਂ ਮੌਤ ਹੋਇਆ ਕਰਦੀ ਹੈ। ਬੋਲੋ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਜਿਹੜੀ ਮੌਤ ਤੋਂ ਡਰੇ ਜਗ ਸਾਰਾ, ਮੇਰੇ ਭਾਵੇਂ ਆਨੰਦ ਹੈ ਪਿਆਰਿਓ ਪਿਆਰਿਓ, ਮੇਰੇ ਭਾਵੇਂ ਆਨੰਦ ਜਿਹੜੀ ਮੌਤ
ਸਾਰਾ ਮੌਤ
ਪਾਈਏ ਪੂਰਨ ਪਰਮਾਨੰਦ। ਮਹਾਰਾਜ ਜੀ ਆਪਣੇ ਬਚਨਾਂ ਵਿਚ ਸੁਣਾਇਆ ਕਰਦੇ ਸੀ ਕਿ ਇੱਕ ਕੋਈ ਪ੍ਰੇਮੀ ਬਹੁਤ ਬਹੁਤ ਚੱਕੀ ਆ ਰਿਹਾ, ਤਿੰਨ ਚਾਰ ਮਣ ਟਿੱਬਾ ਹੈ, ਧੁੱਪ ਬਹੁਤ ਪੈ ਰਹੀ ਹੈ ਤੇ ਗਰਮੀ ਗਰਮੀ ਮੁੜਕੇ ਮੁੜਕੇ ਹੋਇਆ ਪਿਆ। ਉਹ ਇੱਕ ਦਰਖਤ ਦੇ ਥੱਲੇ ਆ ਕੇ ਉਸਨੇ ਆਪਣਾ ਬੋਝ ਸਿੱਟ ਦਿੱਤਾ, ਆਰਾਮ ਨਾਲ ਬੈਠ ਗਿਆ, ਹਵਾ ਚੱਲ ਰਹੀ ਸੀ, ਆਨੰਦ ਲੈ ਰਿਹਾ। ਕਹਿਣ ਲੱਗੇ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਮਹਾਂਪੁਰਸ਼ ਹੁੰਦੇ ਨੇ ਇਹਨਾਂ ਵਾਸਤੇ ਮੌਤ ਨੀ ਹੋਇਆ ਕਦੀ, ਸੰਸਾਰ ਵਾਸਤੇ ਹੁੰਦੀ ਹੈ, ਕਿਉਂਕਿ ਹਉਮੈ ਦੇ ਮੰਡਲ ਤੋਂ ਉੱਤੇ ਲਾਂਘੇ ਹੁੰਦੇ ਨੇ ਅਮਰ ਮੰਡਲ ਦੇ ਵਿੱਚ, ਜਿੱਥੇ ਹਮੇਸ਼ਾ ਅਮਰ ਰਹਿੰਦੇ ਨੇ। ਇਹ ਹੋਇਆ ਕਦੀ ਹੈ ਜਿਹੜੇ ਹਉਮੈ ਦੇ ਬੰਨੇ ਹੋਏ ਨੇ ਉਹ ਕਰਮਾਂ ਨੇ ਫੜੇ ਹੋਏ ਨੇ, ਕਰਮ ਭੋਗਣ ਵਾਸਤੇ ਉਹਨਾਂ ਨੂੰ ਜੰਮਣਾ ਮਰਨਾ ਪੈਣਾ ਹੀ ਹੈ, ਜੰਮਦੇ ਰਹਿੰਦੇ ਨੇ ਮਰਦੇ ਰਹਿੰਦੇ ਨੇ। ਹਉਮੈ ਆਜ਼ਾਦ ਹੈ, ਹਉਮੈ ਕਰਮ ਕਮਾਏ, ਹਉਮੈ ਹੀ ਬੰਧਨਾ ਫਿਰ ਫਿਰ ਜੂਨੀ ਪਾਏ। ਮੌਤ ਦੁਨੀਆਦਾਰ ਵਾਸਤੇ ਹੋਇਆ ਕਰਦੀ ਹੈ, ਸਾਧੂਆਂ ਨੂੰ ਕੋਈ ਇਸ ਦਾ ਡਰ ਨਹੀਂ ਹੁੰਦਾ, ਕਿਉਂਕਿ ਉਹ ਪਹਿਲਾਂ ਹੀ ਉਹਨਾਂ ਨੇ ਜਿਹੜੀ ਚੀਜ਼ ਮਾਰਨੀ ਸੀ ਉਹ ਮਾਰ ਲਈ, ਅਮਰ ਅਵਸਥਾ ਪ੍ਰਾਪਤ ਕਰਨ ਲਈ ਆਪਣੇ ਆਤਮ ਸਰੂਪ ਦਾ ਪੂਰਨ ਰੂਪ ਦੇ ਅੰਦਰ ਗਿਆਨ ਹੋ ਗਿਆ ਤੇ ਹੋ ਗਿਆ ਨਾ ਕੁਛ ਆਏ ਵੋ ਨਾ ਕੁਛ ਗਾਏ ਵੋ ਰਾਮ ਕੀ ਦੁਹਾਈ, ਉਹ ਮਨਾਸੀ ਬਿਨਸਤ ਨਾ ਹੀ ਨਾ ਕੋ ਆਵੇ ਨਾ ਕੋ ਜਾਏ। ਕਹਿਣ ਲੱਗੇ ਪਿਆਰਿਓ ਫਿਰ ਇਹ ਤਾਂ ਠੀਕ ਹੈ ਬਾਤ, ਇਹ ਬੋਲਾ ਉਹਨਾਂ ਨੇ ਕਹਿਣ ਲੱਗੇ ਵੀ ਤੁਸੀਂ ਤਾਂ ਸਾਧੂ ਆ, ਸਾਡੇ ਤਾਂ ਵਿਆਹ ਹੋਏ ਹੋਏ ਨੇ, ਸਾਡੇ ਬੱਚੇ ਨੇ, ਜੇ ਸਾਨੂੰ ਮਾਰ ਦਿੱਤਾ ਇਹਦੇ ਤੁਸੀਂ ਠੇਕਾ ਵੀ ਤਾਂ ਲੈਂਦੇ ਹੋ ਨਾ, ਕੱਟੜਦਾਈਆਂ ਚ ਹੋ ਕੇ ਸੰਸਾਰ ਦਾ ਧਰਮਾਂ ਦਾ, ਠੀਕ ਹੈ ਹੁਣ ਆਪਣੇ ਚੱਲੋ, ਸਾਨੂੰ ਤਾਂ ਕੋਈ ਔਖਾ ਨੀ, ਸਾਰੀ ਰਾਤ ਮਿੰਨਤਾਂ ਕਰੀਏ। ਅਖੀਰ ਦਰਵੇਸ਼ ਨੂੰ ਰਹਿਮ ਆ ਗਿਆ, ਸਵਤ ਦਰਵੇਸ਼ ਨੂੰ, ਕਹਿਣ ਲੱਗੇ ਅੱਛਾ ਜਿਉਂਦਾ ਤਾਂ ਹੋ ਜਾਏਗਾ ਪਰ ਤੁਸੀਂ ਮੇਰੇ ਮਗਰ ਪੈ ਜਾਣਾ, ਤੁਸੀਂ ਹੋਈ ਕਾਜੀ ਨੇ ਤੁਹਾਡੇ ਨੇ ਤੁਹਾਡੇ ਮੁੱਲਾਂ ਨੇ ਸਾਰਿਆਂ ਨੇ ਮੇਰੀ ਮੁਖਾਲਫਤ ਕਰਨੀ। ਕਹਿੰਦੇ ਲੋ ਜੀ ਇੱਕ ਤਾਂ ਤੁਸੀਂ ਸਾਨੂੰ ਜੇਲ੍ਹ ਚੋਂ ਛਡਾਵੋ, ਮੌਤ ਤੋਂ ਬਚਾਵੋ, ਤੇ ਇੱਕ ਅਸੀਂ ਤੁਹਾਡੇ ਮਗਰ ਪੈ ਦਈਏ। ਕਹਿੰਦੇ ਮਗਾਓ ਲੜਕਾ, ਉਹ ਲੜਕਾ ਮਰ ਚੁੱਕਿਆ ਸੀ, ਉਹ ਪਾ ਕੇ ਲੈ ਜਾਂਦਾ। ਪਹਿਲਾਂ ਕਹਿਣ ਲੱਗਿਆ ਤੁਸੀਂ ਜਿਉਂਦਾ ਕਰੋ ਸਾਰੇ, ਕਹਿੰਦੇ ਸਾਡੇ ਤਾਂ ਇਹ ਤਾਕਤ ਨਹੀਂ ਹੈ ਜਿਉਂਦਾ ਕਰਨ ਦੀ, ਅਸੀਂ ਨਹੀਂ ਖਰਾਰੇ ਕੀਤੇ ਨੂੰ ਬਦਲ ਸਕਦੇ, ਸਾਡੇ ਚ ਸ਼ਕਤੀ ਨਹੀਂ ਹੈ। ਅਖੀਰ ਕਹਿਣ ਲੱਗੇ ਚੰਗਾ ਫਿਰ ਦਰਵੇਸ਼ ਕਰਤਾ ਦਿੰਦਾ ਹੈ, ਪਰ ਤੁਸੀਂ ਮੇਰੇ ਉੱਤੇ ਫਤਵੇ ਲਾ ਦੇਣੇ ਨੇ। ਉਸ ਵੇਲੇ ਬਾਹਰ ਨਿਕਲਿਆ, ਬਾਹਰ ਨਿਕਲ ਕੇ ਥੋੜਾ ਟਹਿਲ ਕੇ ਕਹਿਣ ਲੱਗਿਆ ਉਹ ਲੜਕੇ ਖਦਾ ਕੇ ਹੁਕਮ ਸੇ ਜਿੰਦਾ ਬਗਰ ਕੁਛ ਬਣਾ ਹੋਇਆ, ਉਹ ਸਾਰੇ ਦੇਖ ਰਹੇ ਨੇ ਵੀ ਇਹ ਤਾਂ ਹਿੱਲਿਆ ਵੀ ਨੀ। ਦੂਸਰੀ ਦਵਾ ਫੇਰ ਕਿਹਾ ਖਦਾ ਕੇ ਹੁਕਮ ਸੇ ਜਿੰਦਾ ਹੋ, ਫੇਰ ਨਾ ਹੋਇਆ, ਖੁਦਾ ਨੇ ਤਾਂ ਮਾਰਿਆ ਸੀ। ਤੀਸਰੀ ਦਫਾ ਫੇਰ ਉਸਨੇ ਆਵਾਜ਼ ਦਿੱਤੀ ਇਹ ਲੜਕੇ ਖੁਦਾ ਕੇ ਹੁਕਮ ਸੇ ਜਿੰਦਾ ਹੋ, ਤੇ ਜਦੋਂ ਹਿੱਲਿਆ ਹੀ ਨਾ ਤਾਂ ਸਾਰੇ ਮਤਲਬ ਮੌਲਵੀਆਂ ਨੂੰ ਕਹਿਣ ਲੱਗਿਆ, ਮੁਲਾਣਿਆਂ ਨੂੰ, ਨਵਾਬ ਨੂੰ ਵੀ ਇਹ ਖੁਦਾ ਦੇ ਹੁਕਮ ਨਾਲ ਤਾਂ ਹੁੰਦਾ ਨੀ ਜਿੰਦਾ, ਫਿਰ ਦਰਵੇਸ਼ ਦਾ ਹੁਕਮ ਤੁਹਾਡੇ ਸਹਿ ਨਹੀਂ ਹੋਣਾ, ਕਿਉਂਕਿ ਤੁਸੀਂ ਕੱਟੜ ਲੋਕ, ਤੁਹਾਡਾ ਜਿਹੜਾ ਨਜ਼ਰੀਆ ਬਹੁਤ ਤੰਗ ਹੁੰਦਾ, ਥੋੜੀ ਜਿਹੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ ਤੇ ਤੁਸੀਂ ਦੂਸਰੇ ਦੀ ਮੁਖਾਲਫਤ ਸ਼ੁਰੂ ਕਰ ਦਿੰਦੇ ਹੋ। ਤੇ ਉਹ ਕਾਜ਼ੀ ਕਹਿਣ ਲੱਗਾ ਵੀ ਨਹੀਂ ਜੀ ਦਰਵੇਸ਼ ਸਬਜ਼ ਦਰਵੇਸ਼ ਜੀ, ਠੀਕ ਹੈ ਜੀ, ਤੁਸੀਂ ਇੱਕ ਤਾਂ ਏਡਾ ਉਪਕਾਰ ਕਰੋ ਤੇ ਅਸੀਂ ਤੁਹਾਡੇ ਖਿਲਾਫ਼ ਹੋ ਜਾਈਏ। ਉਸ ਵੇਲੇ ਪੂਰੇ ਜਲਾਲ ਵਿੱਚ ਆ ਕੇ ਕੋਲ ਖੜ ਗਿਆ, ਕਹਿੰਦਾ ਉਹ ਲੜਕੇ ਦਰਵੇਸ਼ ਕੇ ਹੁਕਮ ਸੇ ਉੱਠ ਕਰ। ਲੜਕਾ ਉਸੇ ਵੇਲੇ ਉੱਠ ਕੇ ਖੜਾ ਹੋ ਗਿਆ। ਇਹਨੂੰ ਕਹਿੰਦੇ ਮੇਰੀ ਬਾਂਧੀ ਭਗਤ ਸ਼ਰਾਬ ਹੈ, ਬਾਂਧਾ ਭਗਤ ਰਹਿ ਛੂਟਾ ਮੋਏ, ਇੱਕ ਸਮੇਂ ਮੋਕ ਹੋ ਗਿਆ ਬਾਂਧਾ ਤੋਹਨ ਮੋਕ ਪਏ ਜਵਾਬ ਨਾ ਹੋਏ। ਰੌਲਾ ਪੈ ਗਿਆ, ਸ਼ਾਇਦ ਜਿਉਂਦਾ ਹੋ ਗਿਆ, ਜਿਉਂਦਾ ਹੋ ਗਿਆ। ਮਸਜਿਦ ਦੇ ਵਿੱਚ ਇਕੱਠ ਹੋਇਆ, ਉੱਥੇ ਦੂਏ ਕਹਿਣ ਲੱਗੇ ਜਿਉਂਦਾ ਤਾਂ ਹੋ ਗਿਆ ਪਰ ਇਹਨੇ ਤਾਂ ਤੌਹੀਨ ਕਰ ਦਿੱਤੀ ਖੁਦਾ ਦੇ ਹੁਕਮ ਦੀ, ਫਤਵਾ ਦੇਣਾ ਚਾਹੀਦਾ। ਅਖੀਰ ਉਹਨੂੰ ਫਤਵਾ ਦਿੱਤਾ ਵੀ ਇਹਦੀ ਖੱਲ ਲਾ ਦਿਓ ਜਿਉਂਦੇ ਦੀ। ਉਹ ਕਹਿੰਦਾ ਇਹ ਖੱਲਣ ਦੀ ਸਾਨੂੰ ਲੋੜ ਹੀ ਨਹੀਂ, ਲੈ ਲਓ ਤੁਸੀਂ ਜਿਹੜਾ ਖੱਲਣ ਲੈਣਾ। ਫਕੀਰ ਸ਼ਰੀਰ ਨਹੀਂ ਹੋਇਆ ਕਰਦੇ, ਉਹ ਆਤਮਾ ਹੋਇਆ ਕਰਦੇ। ਸੋ ਇਸ ਤਰ੍ਹਾਂ ਦੇ ਨਾਲ ਆਮ ਮਹਾਂਪੁਰਸ਼ਾਂ ਦੇ ਜੀਵਨ ਚ ਚੀਜ਼ਾਂ ਹੁੰਦੀਆਂ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਜਿਹੜੇ ਸੰਤ ਮਹਾਰਾਜ ਜੀ ਤੋਂ ਪਹਿਲਾਂ ਹੋਏ ਨੇ, ਆਪ ਅੰਮ੍ਰਿਤ ਵੇਲੇ ਉੱਠ ਕੇ ਬਾਹਰ ਜਾਇਆ ਕਰਦੇ ਸੀ। ਆਪਣਾ ਗੁਰਦੁਆਰਾ ਰਾਮਪੁਰ ਹੈ ਉਹਨਾਂ ਦਾ, ਬਾਹਰਲੇ ਪਾਸੇ ਤਪੋ ਸਥਾਨ ਸੀ, ਉੱਥੇ ਤੜਕੇ ਚਲੇ ਜਾਣਾ 2 ਵਜੇ। ਉੱਥੇ ਜਾ ਕੇ ਆਪ ਬੈਠਦੇ ਸੀ, ਇੱਕ ਟੋਆ ਪੱਟਿਆ ਹੋਇਆ ਸੀ, ਉਹਦੇ ਚ ਬਹਿੰਦੇ ਸੀ। ਮਹਾਰਾਜ ਜੀ ਪੈਰਾਂ ਦਿਆ ਕਰਦੇ ਸੀ ਬਾਹਰ, ਤੇ ਭਾਦੋਂ ਦਾ ਮਹੀਨਾ ਸੀ, ਬਾਰੀ ਦਾ ਖੂਹ ਚੱਲਦਾ ਸੀ, ਮੱਕੀਆਂ ਸੀ। ਉਹ ਖੂਹ ਦਾ ਜਿਹੜਾ ਕੁੱਤਾ ਸੀ ਨਵਾਂ ਲਵਾਇਆ, ਉਹ ਟਕ 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 ਕਰੀ ਜਾਵੇ। ਉਹ ਖੂਹ ਜਿਹੜਾ ਚਲਾ ਰਿਹਾ ਸੀ ਉਹਦੇ ਨਾਲ ਚੰਚਲ ਸਿੰਘ ਸੀਗਾ। ਚੰਚਲ ਸਿੰਘ ਨੇ 2-4 ਵਾਰੀ ਦੇਖਿਆ ਵੀ ਇਹ ਮਹਾਂਪੁਰਸ਼ਾਂ ਨੂੰ ਤੰਗ ਕਰ ਰਿਹਾ। ਉਹ ਗਿਆ ਜਾ ਕੇ ਉਹਨੇ ਕੁੱਤੇ ਦਾ ਮੂੰਹ ਚੁੱਕਿਆ। ਹਰ ਰੱਬ ਵਾਲੇ ਜਾਣਦੇ ਨੇ, ਦੂਜਿਆਂ ਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ। ਉਹ ਬੈਲ ਨਾਲ ਅੱਡ ਕਰ ਦਿੱਤਾ, ਉਹ ਆਵਾਜ਼ ਆਉਣ ਤੇ ਹਟ ਗਈ। ਤੇ ਉਸ ਤੋਂ ਬਾਅਦ 4 ਵਜੇ ਜਦ ਮਹਾਂਪੁਰਸ਼ ਥੋੜਾ ਸਮਾਧੀ ਤੋਂ ਉਥਾਨ ਹੋਏ, ਦੇਖਿਆ ਵੀ ਖੜਕਾ ਨਹੀਂ ਆ ਰਿਹਾ ਕੁੱਤੇ ਦਾ। ਮਹਾਰਾਜ ਜੀ ਨੂੰ ਕਿਹਾ, ਕਹਿੰਦੇ ਦੇਖੋ ਪਤਾ ਕਰੋ ਵੀ ਇਹ ਕੁੱਤਾ ਕੀ ਖੂਹ ਚੱਲਦਾ, ਕੁੱਤੇ ਦੀ ਆਵਾਜ਼ ਨਹੀਂ ਆ ਰਹੀ। ਮਹਾਰਾਜ ਜੀ ਕਹਿੰਦੇ ਉਹਨੇ ਕੁੱਤਾ ਚੁੱਕ ਦਿੱਤਾ ਜੀ, ਟਕ ਟਕ ਕਰਦਾ ਸੀ। ਕਹਿੰਦੇ ਬੁਲਾਇਓ ਜਰਾ ਚੰਚਲ ਸਿੰਘ। ਕਹਿੰਦੇ ਚੰਚਲ ਸਿੰਘ ਕੀ ਗੱਲ ਤਾਂ ਕੁੱਤਾ ਚੁੱਕ ਦਿੱਤਾ? ਕਹਿੰਦਾ ਮਹਾਰਾਜ ਆਵਾਜ਼ ਦੇ ਰਿਹਾ ਸੀ, ਟਕ ਟਕ ਕਰ ਰਿਹਾ ਸੀ। ਕਹਿਣ ਲੱਗੇ ਫਿਰ ਬਲਦਾਂ ਦੀ ਧੂਫ ਕਿਵੇਂ ਉਹਨਾਂ ਦੇ ਕੰਨ ਦੇ ਗਰਮ ਹੋ ਜਾਂਦੇ ਨੇ ਤੇ ਧੂਫ ਕਿਵੇਂ ਕਢਾਉਂਦਾ? ਕਹਿੰਦਾ ਜੀ ਮੈਂ ਆਪਣੀਆਂ ਲੱਤਾਂ ਤੇ ਪੱਟਾਂ ਤੇ ਸਾਂਭ ਲੈਂਦਾ ਤੁਹਾਨੂੰ। ਕਹਿੰਦੇ ਫਿਰ ਤਾਂ ਤੇਰੇ ਬਲਦਾਂ ਨੂੰ ਤਕਲੀਫ਼ ਹੈ ਤੇ ਤੈਨੂੰ ਤਕਲੀਫ਼ ਹੈ, ਫਿਰ ਸਾਡਾ ਭਜਨ ਕਾਹਦਾ ਹੋਇਆ? ਕਹਿੰਦੇ ਚੰਗਾ ਤੂੰ ਕੁੱਤਾ ਲਾ ਦੇ, ਇਹ ਸਾਡੇ ਜਿਉਂਦੇ ਜਿਉਂਦੇ ਨਹੀਂ ਆਵਾਜ਼ ਕਰੇਗਾ। ਉਹ ਕੁੱਤਾ ਲਾ ਕੇ ਅੱਜ ਜਿੰਨਾ ਚਿਰ ਮਹਾਂਪੁਰਸ਼ਾਂ ਦਾ ਸਰੀਰ ਰਿਹਾ ਉਹ ਕੁੱਤਾ ਨਹੀਂ ਬੋਲਿਆ। ਜਿੱਦਣ ਮਹਾਂਪੁਰਸ਼ਾਂ ਦਾ ਸਰੀਰ ਸ਼ਾਂਤ ਹੋ ਗਿਆ ਉਸੇ ਦਿਨ ਫੇਰ ਬੋਲਣ ਲੱਗ ਗਿਆ। ਸੋ ਇਹ ਜਿਹੜੇ ਬਚਨ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਆਉਂਦੇ ਨੇ, ਬੜੋ ਪਿਆਰ ਨਾਲ। ਬੰਦੇ ਵਾਹਿਗੁਰੂ ਕੀਤਾ ਆਪਣੇ ਸੰਤਾਂ ਦਾ,
ਆਪਣੇ ਸੰਤਾਂ ਦਾ।
ਤਿਨਕੀ ਸੋਭਾ ਸਭਨੀ ਥਾਈ ਦਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਰਾਏ ਹਰ ਸੰਤਾ ਦੇਵੜ ਨਾ ਕੋਈ ਭਗਤਾ ਮਾਣਾ ਹੀ ਪ੍ਰਭ ਆਪਣੇ ਜਨਤਨ ਮਈਅਲ ਸੋਈ ਤੂੰ ਪਰਮੇਸ਼ਰ ਦਾ ਤੇ ਸਾਧੂਆਂ ਦਾ ਸੰਬੰਧ ਬਹੁਤ ਨਿਕਟ ਸੰਬੰਧ ਹੁੰਦਾ ਸਾਧਸੰਗ ਏਕ ਨਾਲ ਸਾਧੂ ਨੀ ਕੋਈ ਬਣਦਾ ਹੁੰਦਾ ਜਿਹੜਾ ਪਰਮੇਸ਼ਰ ਦੇ ਵਿੱਚ ਰਚ ਗਿਆ ਜਿਹਨੂੰ ਪਰਮੇਸ਼ਰ ਹਰ ਸਮੇਂ ਯਾਦ ਵਿਚ ਵਸ ਗਿਆ ਜਿਸ ਦੇ ਉਹਨੂੰ ਸਾਧੂ ਕਹਿੰਦੇ ਨੇ ਜਿਹਨਾਂ ਸਾਸ ਗ੍ਰਾਸ ਨਾ ਬਿਸਤਰਾ ਹਰ ਨਾਮਾ ਮਨਵੰਤ ਤਰਨਮ ਸਹੀ ਨਾਨਕਾ ਪੂਰਨ ਸਹੀ ਸੰਤ। ਮਹਾਰਾਜਾ ਰਣਜੀਤ ਸਿੰਘ ਦੇ ਕੋਲ ਖਬਰ ਆਈ ਜਮਰਾਤ ਦੇ ਕਿਲੇ ਤੋਂ ਸਰਦਾਰ ਮਹਾਂ ਸਿੰਘ ਜੀ ਨੇ ਭੇਜੀ ਤੇ ਉਹਨੇ ਕਿਹਾ ਵੀ ਹਰੀ ਸਿੰਘ ਨਲੂਆ ਚੜਾਈ ਕਰ ਚੁੱਕੇ ਨੇ ਤੇ ਮਲਖਈਆ 2 ਲੱਖ ਦੇ ਗਿਣਤੀ ਦੇ ਅੰਦਰ ਕਿਲੇ ਦੇ ਦੁਆਲੇ ਘੇਰਾ ਪਾਈ ਬੈਠਾ ਤੇ ਅਸੀਂ ਸਰਦਾਰ ਹਰੀ ਸਿੰਘ ਨੂੰ ਸਭ ਤੋਂ ਉੱਪਰਲੀ ਮੰਜ਼ਿਲ ਦੇ ਕੁਰਸੀ ਤੇ ਬਿਠਾਇਆ ਹੋਇਆ ਤਾਂ ਕਿ ਉਹਦਾ ਰੋਹ ਮੰਨ ਕੇ ਕੋਈ ਹਮਲਾ ਨਾ ਕਰੇ। ਤੁਸੀਂ ਛੇਤੀ ਤੋਂ ਛੇਤੀ ਪਹੁੰਚ ਜਾਓ ਜੇ ਪੰਜਾਬ ਨੂੰ ਬਚਾਉਣਾ। ਜੇ ਕਿਲਾ ਟੁੱਟ ਗਿਆ ਇਹ ਮਨਖਈਏ ਨੇ ਲਾਹੌਰ ਤੋਂ ਹੋਰ ਇਹ ਨਹੀਂ ਠਹਿਰਨਾ, ਉਹੀ ਫੇਰ ਹਾਲ ਹੋ ਜਾਏਗਾ। ਬੀਬੀਆਂ ਲੈ ਕੇ ਜਾਣਗੇ, ਲੁੱਟ ਮਾਰ ਕਰਨਗੇ। ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਹੁਕਮ ਦੇਤਾ ਕਿ ਛੇਤੀ ਤੋਂ ਛੇਤੀ ਬਹੁਤ ਵੱਡੀ ਫੌਜ ਉੱਥੇ ਪਹੁੰਚੇ, ਵੱਡੀਆਂ ਮੰਜ਼ਿਲਾਂ ਕਰਕੇ ਜਦ ਪਹੁੰਚਦੇ ਨੇ ਅਟਕ ਦਰਿਆ ਦੇ ਕੰਢੇ ਤਾਂ ਇਹ ਅਟਕ ਦਰਿਆ ਪੂਰਾ ਚੱਲ ਰਿਹਾ। ਹੈਰਾਨ ਹੋ ਕੇ ਵੀ ਹੁਣ ਕੀ ਹੋਏਗਾ, ਫੌਜ ਤਾਂ ਲੰਘ ਨਹੀਂ ਸਕਦੀ ਇੰਨਾ ਬੜਾ ਏਡੇ ਬੜੇ ਪਾਣੀ ਚ। ਉਹਨਾਂ ਨੇ ਬਾਬਾ ਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਕਿ ਬਾਬਾ ਜੀ ਤੁਸੀਂ ਇਸ ਵਾਰੀ ਸਾਡੇ ਨਾਲ ਚੱਲੋ। ਬਾਬਾ ਵੀਰ ਸਿੰਘ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਦੇ ਵਿੱਚ ਦੂਜੇ ਥਾਂ ਬਾਬਾ ਸੋਭਾ ਸਿੰਘ ਹੈ, ਤੀਸਰੇ ਥਾਂ ਦੇ ਉੱਤੇ ਬਾਬਾ ਸਾਹਿਬ ਸਿੰਘ ਜੀ ਬੇਟੀ ਨੇ, ਚੌਥੇ ਤੇ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਪੰਜਵੇਂ ਥਾਂ ਇਹ ਸੀਗੇ ਕਰਨੀ ਕਮਾਈ ਵਾਲੇ ਸੀ। 13,000 ਸਿੰਘ ਇਹਨਾਂ ਨਾਲ ਵਿਆਹ ਕਰਦਾ ਸੀ ਤੇ ਇਹਨਾਂ ਦਾ ਲੰਗਰ ਏਡਾ ਬੜਾ ਜ਼ਬਰਦਸਤ ਸੀ ਕਿ ਪਤੀਲਿਆਂ ਵਿੱਚ ਜਿਹਨਾਂ ਚ ਦਾਲ ਦੇਗਿਆਂ ਚ ਦਾਲ ਬਣਦੀ ਸੀ, 4 ਬੰਦੇ ਵਿੱਚ ਬੈਠ ਕੇ ਉਹਦੀ ਸਫਾਈ ਕਰਦੇ ਸੀ ਤੇ ਬਾਬਾ ਜੀ ਮੰਨ ਗਏ ਤੇ ਜਸਵਾ ਉੱਥੇ ਪਹੁੰਚੇ। ਮਹਾਰਾਜਾ ਰਣਜੀਤ ਸਿੰਘ ਆਏ, ਕਹਿੰਦੇ ਬਾਬਾ ਜੀ ਬੜਾ ਭਾਰੀ ਸੰਕਟ ਆ ਗਿਆ, ਜੇ ਦਰਿਆ ਪਾਰ ਨਹੀਂ ਕਰਦੇ ਤਾਂ ਜੇ ਕਿਲਾ ਟੁੱਟ ਗਿਆ ਫਿਰ ਬਹੁਤ ਮੁਸ਼ਕਲ ਹੋਊ, ਮੈਦਾਨ ਦੇ ਵਿੱਚ ਲੜਨਾ ਬੜਾ ਔਖਾ, ਕਿਰਪਾ ਕਰੋ। ਜਦ ਬਾਰ ਬਾਰ ਬੇਨਤੀ ਕੀਤੀ ਕਹਿਣ ਲੱਗੇ ਦੇਖੋ ਪ੍ਰੇਮੀਓ, ਸਾਧੂ ਤਮਾਸ਼ੇ ਨਹੀਂ ਕਰਿਆ ਕਰਦੇ, ਨਾਟਕ ਚੇਤ ਕੀਏ ਕੋ ਕਾਜਾ, ਪ੍ਰਭ ਲੋਕਨ ਕੋ ਆਵਤ ਲਾਜਾ, ਤਮਾਸ਼ੇ ਕਰ ਕਰ ਨਹੀਂ ਦੁਨੀਆਂ ਨੂੰ ਦਿਖਾਇਆ ਕਰਦੇ। ਹਾਂ ਇਹ ਪਰਮਕਾਰ ਦਾ ਕੰਮ ਹੈ, ਵੱਡਾ ਕੰਮ ਹੈ, ਆਓ ਆਪਾਂ ਬੇਨਤੀ ਕਰ ਲੈਂਦੇ ਹਾਂ। ਦਰਿਆ ਦੇ ਕੰਢੇ ਗਏ, ਕਹਿਣ ਲੱਗੇ ਪ੍ਰੇਮੀਆਂ ਤੂੰ ਵਗ ਰਿਹਾ ਪੂਰੇ ਜ਼ੋਰ ਨਾਲ, ਤੇ ਅਸੀਂ ਸੁਖਮਨੀ ਸਾਹਿਬ ਜਿੰਨਾ ਚਿਰ ਪੜ ਹੁੰਦਾ ਇੰਨਾ ਟਾਈਮ ਦੇ ਤੇ ਮੰਗਦੇ ਹਾਂ, ਤੂੰ ਕਿਤੇ ਗੱਟੇ ਹੋ ਜਾ। ਬਾਬਾ ਜੀ ਨੇ ਹਾਥੀ ਵਿੱਚ ਦਾਖਲ ਕਰ ਲਿਆ ਤੇ ਅੱਧੇ ਜਾ ਕੇ ਖੜਾ ਕਰਕੇ ਹੌਲੀ ਹੌਲੀ ਸੁਖਮਨੀ ਸਾਹਿਬ ਪੜਨ ਲੱਗ ਗਏ, ਫੌਜਾਂ ਲੰਘਣ ਲੱਗ ਗਈਆਂ। ਇੱਕ ਕੰਪਨੀ ਸੀ ਉਹ ਨਾਸਤਕ ਸੀ, ਉਹ ਕਹਿਣ ਲੱਗੇ ਵੀ ਇਹ ਦੇਖੋ ਕ੍ਰੈਡਿਟ ਦੇ ਰਹੇ ਨੇ ਬਾਬੇ ਨੂੰ, ਕਦੇ ਦਰਿਆ ਵੀ ਰੁਕਦੇ ਨੇ ਕਿਸੇ ਦੇ ਰੁਕੇ ਹੋਏ। ਗੁਰੂ ਮਹਾਰਾਜ ਜੀ ਕਹਿੰਦੇ ਭੈ ਵਿੱਚ ਪਵਨ ਪਏ ਸਦਭਾਓ, ਭੈ ਵਿੱਚ ਚੱਲੇ ਲੱਖ ਦਰੋ, ਇਹ ਵੀ ਹੁਕਮ ਦੇ ਅੰਦਰ ਚੱਲ ਰਹੇ ਨੇ ਸਾਰੇ, ਕੋਈ ਐਸੀ ਬਾਤ ਨਹੀਂ ਹੈ। ਬੇਅੰਤ ਸਾਖੀਆਂ ਹੁੰਦੀਆਂ,
ਡੇਰਾ ਬਾਬਾ ਨਾਨਕ ਦੇ ਅੰਦਰ ਇੱਕ ਬਹੁਤ ਹੀ ਮਸਤਾਨੇ ਸਾਧੂ ਰਹਿੰਦੇ ਸੀ, ਫਕੀਰ ਚੰਦ ਸੀ ਉਹਨਾਂ ਦਾ ਨਾਂ, ਬੇਦੀ ਸੀਗੇ ਗੁਰੂ ਨਾਨਕ ਦੇ ਕੁਲ ਦੇ। ਇੱਕ ਦਿਨ ਮੱਝਾਂ ਚਾਰਦੇ ਫਿਰਦੇ ਸੀ, ਟੋਬੇ ਵਿੱਚ ਪਾਣੀ ਮੁੱਕਿਆ ਹੋਇਆ ਸੀ, ਜੇਠ ਦਾ ਮਹੀਨਾ ਸ਼ਾਹੀ ਮਹੀਨਾ। ਉੱਚੀ ਜਗ੍ਹਾ ਰਾਵੀ ਨੂੰ ਆਕ ਮਾਰੀ, ਕਹਿੰਦੇ ਰਾਵੀਏ ਟੋਬੇ ਭਰਿਆ ਕਰ ਸਾਡੇ ਆ ਕੇ। ਉਹ ਟੋਬੇ ਭਰਨੇ ਸ਼ੁਰੂ ਹੋ ਗਏ, ਉਹਨਾਂ ਦੇ ਘਰਾਂ 'ਚ ਪਾਣੀ ਆ ਗਿਆ ਕਰੇ, ਇਹੋ ਜਿਹੀ ਛੱਲ ਉੱਠਿਆ ਕਰੇ। ਦੁਖੀ ਵੀ ਹੋ ਗਏ ਉਹ, ਤੇ ਬਾਬਾ ਸਾਹਿਬ ਸਿੰਘ ਦੀ ਬੇਟੀ ਉੱਥੇ ਜਾਂਦੇ ਨੇ ਤੇ ਬਾਬਾ ਜੀ ਨੂੰ ਬੇਨਤੀ ਕਰੀ ਕਿ ਬਾਬਾ ਜੀ ਸਾਨੂੰ ਪ੍ਰੈਕਟੀਕਲੀ ਆ ਬੜੀ ਡਿਫੀਕਲਟੀ ਹੈ ਕਿ ਜੇਠ ਦੇ ਮਹੀਨੇ 'ਚ ਰਾਵੀ ਉੱਛਲਦੀ ਹੈ ਤੇ ਸਾਡੇ ਘਰਾਂ 'ਚ ਵੀ ਪਾਣੀ ਆ ਜਾਂਦਾ, ਟੋਬੇ ਵੀ ਭਰ ਜਾਂਦੇ। ਕਹਿੰਦੇ ਫੇਰ ਤਾਂ ਭਾਈ ਸਾਧੂ ਦਾ ਵਚਨ ਹੈ, ਅਸੀਂ ਕਿਵੇਂ ਪਲਟੀਏ, ਬਾਬਾ ਜੀ ਕੋਈ ਕਿਰਪਾ ਕਰੋ। ਕਹਿੰਦੇ ਚਲੋ ਆਪਾਂ ਬੇਨਤੀ ਕਰ ਲੈਂਦੇ ਹਾਂ, ਬੇਨਤੀ ਹੁੰਦੀ ਹੈ, ਦੇਗ ਬਣਾਓ। ਦੇਗ ਬਣਾ ਕੇ ਉੱਥੇ ਜਸਵਾ ਲੈ ਗਏ, ਕਹਿੰਦੇ ਲੈ ਵੀ ਰਾਵੀਏ ਇੱਕ ਸਾਧੂ ਨੇ ਤੈਨੂੰ ਕਿਹਾ ਸੀਗਾ ਵੀ ਟੋਬੇ ਭਰ ਦਿਆ ਕਰ, ਤੇ ਦੂਸਰਾ ਵੀ ਇਹ ਬੇਨਤੀ ਕਰਦਾ ਵੀ ਤੂੰ ਹੁਣ ਮਰਿਆਦਾ 'ਚ ਰਹਿ, ਉੱਛਲਿਆ ਨਾ ਕਰ। ਸੋ ਮਹਾਰਾਜ ਕਹਿੰਦੇ ਜੋ ਕੁਛ ਕਰੇ ਸੋਈ ਬ੍ਰਹਮ ਮਾਨੇ ਹੋਏ ਰਾਮ ਨਾਮ ਰੰਗ ਰਾਤੇ, ਜਿਨਕੀ ਸੁਨਕੀ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ। ਮੇਰੇ ਰਾਮ ਹਰ ਸੰਤ ਦੇ ਸੰਤਾ ਦੇਵਣ ਨਾ ਕੋਈ, ਸੰਸਾਰ ਦੇ ਅੰਦਰ ਮੁਕਾਬਲਾ ਕੋਈ ਨਹੀਂ ਕਰ ਸਕਦਾ ਸੰਤਾਂ ਦਾ। ਮਹਾਰਾਜ ਕਹਿੰਦੇ ਉਹ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਹੋਇਆ ਕਰਦੇ ਹਨ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਹੈ ਬੋਲੋ। ਚਿਤ ਹਰੀ ਦੇ ਨਾਮ ਨਾਲ ਲੱਗਿਆ ਰਜਸ ਹਰੀ
ਪਦਮ ਅਦਰੋ
ਰਾਜੇ ਦਾ ਕਿਹਾ ਹੋਇਆ ਇਹ ਲੋਕ ਚ ਨਹੀਂ ਮੰਨਿਆ ਜਾਂਦਾ, ਲੇਕਿਨ ਸਾਧੂ ਦਾ ਕਿਹਾ ਹੋਇਆ ਜਾਂ ਕਾ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਬੇਤਨ ਹੈ। ਜਿਹਦਾ ਜਾਇਆ ਦਰਗਾਹ ਦੇ ਵਿਚ ਵੀ ਚੱਲਦਾ, ਔਲਾਦ ਨੀ ਹੁੰਦੀ, ਬਿਮਾਰ ਹੈ ਆਦਮੀ, ਕੰਮ ਨੀ ਬਣਦਾ, ਆਸ਼ੀਰਵਾਦ ਦੇਤੀ ਜਾਂ ਹੋਜੂ ਉਹਦਾ ਹੋ ਗਿਆ, ਤੇ ਉਹਦੇ ਵਰਗਾ ਤਾਂ ਰਾਜਾ ਦੁਨੀਆਂ ਚ ਹੈ ਨੀ ਕੋਈ। ਸਭ ਜਿੰਨੇ ਵੀ ਜਿੱਥੇ ਵੀ ਮਹਾਂਪੁਰਸ਼ ਹੈ ਨਾ, ਚਾਹੇ ਇਸਲਾਮ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਸਿੱਖ ਹੋਵੇ, ਇਹਦੇ ਚ ਡਿਵੀਜ਼ਨ ਨੀ ਹੋਇਆ ਕਰਦੀ। ਜਿਹਦੀ ਪਰਮੇਸ਼ਰ ਦੇ ਨਾਲ ਬਣ ਗਈ ਉਹਦੀ ਬਣ ਗਈ। ਇੱਕ ਮਹਾਤਮਾ ਸੀ, ਬੇਪਰਵਾਹ ਹੁੰਦੇ ਨੇ ਸਾਧੂ, ਕਿਸੇ ਦੀ ਪਰਵਾਹ ਨਹੀਂ ਰੱਖਿਆ ਕਰਦੇ, ਕੋਈ ਲੋੜ ਹੀ ਨਹੀਂ ਦੁਨੀਆਂ ਨਾ ਜਾਂਦਾ ਰਹਿਣਾ। ਇੱਕ ਮਹਾਤਮਾ ਸੀ, ਉਹਨਾਂ ਦਾ ਨਾਂ ਇਸਲਾਮ ਵਾਲੇ ਸੀ, ਲੁਧਿਆਣੇ ਕੋਲ ਇੱਕ ਜਗਰਾਵਾਂ ਹੈ ਸ਼ਹਿਰ ਛੋਟਾ ਜਿਹਾ, ਉੱਥੇ ਦੇ ਉਹ ਜਹਾਂਗੀਰ ਦਾ ਸਮਾਂ ਸੀ। ਜਹਾਂਗੀਰ ਦੇ ਬਹੁਤ ਦੇਰ ਔਲਾਦ ਨਾ ਹੋਈ, ਉਹਨੂੰ ਦੱਸਿਆ ਕਿ ਜੇ ਤੁਸੀਂ ਜਗਰਾਵਾਂ ਜਾਵੋ ਨਾ, ਉਹ ਸਨ ਉੱਥੇ ਵਾਲੇ ਜਿਹੜੇ ਪੀਰ ਨੇ, ਸਾਧੂ ਨੇ, ਜੇ ਉਹ ਵਚਨ ਕਰ ਦੇਣ ਤੁਹਾਡੇ ਇਲਾਜ ਹੋਜੂ। ਇਹ ਬੜਾ ਕੁਛ ਲੈ ਕੇ ਗਿਆ, ਜਲੂਸ ਕੱਢਿਆ, ਹਾਥੀਆਂ ਤੇ ਤਿਆਰ ਹੋ ਕੇ ਜਾ ਕੇ ਲੁਧਿਆਣੇ ਬਹਿਰ ਰਹੇ। ਉਹਦੇ ਬਾਅਦ ਹੌਲੀ ਹੌਲੀ ਨੇੜੇ ਗਏ ਤਾਂ ਉਹ ਮਹਾਂਪੁਰਸ਼ਾਂ ਦੇ ਸੇਵਾ ਦੇ ਵਿੱਚ ਇੱਕ ਬੀਬੀ ਹੋਇਆ ਕਰਦੀ ਸੀ, ਬਾਨੋ ਸੀ ਉਹਦਾ ਨਾਂ। ਉਹ ਕਹਿਣ ਲੱਗੇ, ਬਾਨੋ ਕੀ ਕਰਦਾ, ਰੌਲਾ ਰੱਪਾ ਕਾਹਦਾ, ਖੜਕਾ ਤੜਕਾ, ਪਤਾ ਕਰਕੇ ਦੱਸ ਸਾਨੂੰ। ਪਤਾ ਕਰਿਆ ਤਾਂ ਉਹ ਆ ਕੇ ਜਵਾਬ ਦਿੱਤਾ, ਕਹਿਣ ਲੱਗੀ, ਆਰੀ ਜਾ ਹਿੰਦੁਸਤਾਨ ਦਾ ਸ਼ਹਿਨਸ਼ਾਹ ਜਹਾਂਗੀਰ ਆਪਦੇ ਦਲੀਜ ਤੇ ਕੁਝ ਮੰਗਣ ਵਾਸਤੇ ਮੰਗਤਾ ਹੋ ਕੇ ਆ ਰਿਹਾ। ਕਹਿੰਦੇ ਮੰਗਤਾ, ਇਹ ਤਾਂ ਬੜਾ ਢੋਲ ਢਮੱਕੇ ਵੱਜ ਰਹੇ ਨੇ, ਬੜਾ ਜਲੂਸ ਨਿਕਲਿਆ ਹੋਇਆ, ਮੰਗਤਾ ਹੈ? ਨਹੀਂ ਯਾਨੀ ਜਾ, ਉਹਨੇ ਬੇਨਤੀ ਕਰੀ ਹੈ, ਬੜੀ ਆਰਜ਼ੀ ਨਾਲ ਕਰੀ ਹੈ। ਕਹਿੰਦੇ ਕੀ ਚਾਹੁੰਦਾ? ਕਹਿਣ ਲੱਗਿਆ ਜੀ, ਔਲਾਦ ਨਹੀਂ ਹੈ ਉਹਦੇ। ਕਹਿੰਦੇ ਜਾ ਉਹਨੂੰ ਕਹਿ ਦੋ ਔਲਾਦ ਹੋ ਜਾਏਗੀ, ਪਰ ਮੇਰੇ ਕੋਲ ਨਾ ਆਵੇ। ਵਾਪਸ ਮੋੜ ਦਿੱਤਾ। ਇੱਕ ਸਾਲ ਤੇ ਬਾਅਦ ਸ਼ਾਹਜਹਾਨ ਦਾ ਜਨਮ ਹੋ ਗਿਆ। ਦੁਬਾਰਾ ਅਕੀਦਤ ਪੇਸ਼ ਕਰਨ ਵਾਸਤੇ ਜਾਂਦਾ, ਜਿਹੜੇ ਸਾਧੂਆਂ ਦੇ ਬੱਚੇ ਨਾਲ ਬੱਚੇ ਹੁੰਦੇ ਨੇ, ਮਹਾਂਪੁਰਸ਼ਾਂ ਦੀਆਂ ਰੀਤਾਂ ਨੇ ਚੱਲੀਆਂ ਹੁੰਦੀਆਂ, ਉਹਨਾਂ ਦੇ ਚਰਨਾਂ ਚ ਲੈ ਕੇ ਜਾਂਦੇ ਨੇ। ਉਹ ਲੇਖ ਵੀ ਪੜ੍ਹਦੇ ਨੇ ਵੀ ਇਹਦੇ ਲੇਖ ਕਿਹੋ ਜਿਹੇ ਨੇ, ਦੁੱਖ ਦੇਣ ਵਾਲਾ ਆਇਆ, ਸੁੱਖ ਦੇਣ ਵਾਲਾ ਆਇਆ, ਕਿਰਪਾ ਕਰਕੇ ਮੱਥੇ ਤੇ ਹੱਥ ਭੇਜ ਦਿੰਦੇ ਨੇ, ਮਾੜਿਆਂ ਨੂੰ ਮਿਟਾ ਦਿੰਦੇ ਨੇ, ਚੰਗਿਆਂ ਨੂੰ ਠੀਕ ਕਰ ਦਿੰਦੇ ਨੇ। ਜਦੋਂ ਦੁਬਾਰਾ ਲੈ ਕੇ ਆਇਆ ਬਹੁਤ ਜ਼ਿਆਦਾ ਜਲੂਸ ਵੱਡਾ ਲੈ ਗਿਆ, ਉਹਦਾ ਫੇਰ ਨੇੜੇ ਆਇਆ, ਕਹਿਣ ਲੱਗੇ ਵੀ ਕੀ ਗੱਲ ਹੈ, ਕੌਣ ਹੈ ਇਹ? ਕਹਿਣ ਲੱਗੇ ਹਜ਼ੂਰ ਆਪਨੇ ਬਖਸ਼ਿਸ਼ ਕਰੀ ਸੀ ਤੇ ਸ਼ਹਿਜ਼ਾਦਾ ਹੋ ਗਿਆ ਤੇ ਉਹਦੀ ਖੁਸ਼ੀ ਵਿੱਚ ਆ ਰਿਹਾ ਤੇ ਆਪਦੀ ਕਦਮਬੋਸ਼ੀ ਕਰਨੀ ਚਾਹੁੰਦਾ, ਚਰਨਾਂ ਦੇ ਉੱਤੇ ਨਮਸਕਾਰ ਕਰਨੀ ਚਾਹੁੰਦਾ। ਕਹਿਣ ਲੱਗੇ ਉਹਨੂੰ ਕਹਿ ਦੋ ਇੱਥੋਂ ਹੀ ਵਾਪਸ ਜਾਵੇ, ਸਾਡੇ ਕੋਲ ਨਹੀਂ ਆਸਦਾ, ਕਿਉਂਕਿ ਸਾਧੂਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ। ਰੰਗ ਰੱਸਦੇ ਤੇ ਰੰਗ ਰੋਂਦੇ, ਰੰਗ ਰੱਸਦੇ ਹੱਸਦੇ ਤੇ ਰੰਗ ਰੋਂਦੇ, ਪ੍ਰਵਾਨਕ ਸਿਰ ਰੱਖਦੇ ਸਾਧੂ ਸਾਧੂ, ਪ੍ਰਵਾਨਕ ਸਿਰ ਰੱਖਦੇ ਰੰਗ ਰੱਸਦੇ। ਰੰਗ ਰੋਂਦੇ ਰੰਗ ਹੱਸਦੇ ਹੱਸਦੇ ਤੇ ਰੰਗ ਰੋਂਦੇ, ਪ੍ਰਵਾਨਕ ਸਿਰ ਰੱਖਦੇ ਸਾਧੂ ਸਾਧੂ, ਪ੍ਰਵਾਨਕ ਸਿਰ ਰੱਖਦੇ ਰੰਗ ਹੱਸਦੇ। ਜਿਹਦੀ ਆਪਣੇ ਵਾਹਿਗੁਰੂ ਨਾਲ ਬਾਣਾ ਆਈ ਉਹਨੂੰ ਦੁਨੀਆਦਾਰਾਂ ਦੀ ਕੋਈ ਪ੍ਰਵਾਹ ਨਹੀਂ ਹੋਇਆ ਕਰਦੀ, ਚਾਹੇ ਬਾਦਸ਼ਾਹ ਹੋਵੇ ਚਾਹੇ ਕੋਈ ਹੋਰ ਹੋਵੇ, ਕੋਈ ਨਹੀਂ ਹੋਇਆ ਕਰਦਾ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗਾ, ਕਹਿੰਦਾ ਕੀ ਹੈ? ਕਹਿੰਦੇ ਹਜ਼ੂਰ ਇਹ ਰੋਸ਼ਨੀ ਕਰਨੀ ਚਾਹੁੰਦਾ, ਸੋਨੇ ਦੇ ਲੈ ਕੇ ਆਇਆ ਦੀਵੇ। ਕਹਿੰਦੇ ਜਾਓ, ਰੋਸ਼ਨੀ ਕੀ ਇਜਾਜ਼ਤ ਹੈ, ਪਰ ਇਸ ਨੂੰ ਮਿਲਣ ਦੀ ਇਜਾਜ਼ਤ ਨਹੀਂ, ਸ਼ਹਿਜ਼ਾਦੇ ਕੋਲ ਲਿਓ। ਇੱਕ ਬੇਗਮ ਆਏ ਔਰ ਕੋਈ ਨਾ ਆਏ, ਮੇਰੇ ਆਈ ਸੀਸ ਦਿੱਤਾ ਤੋੜ ਦਿੱਤੇ। ਸੋ ਪਰਵਾਹ ਨਹੀਂ, ਜਾ ਕੇ ਕਿਹਾ ਦਰਗਾਹ ਚਲਾ, ਸੋ ਕਿਸ ਕੋ ਨਜ਼ਰ ਰਹੇ ਆਵੇ ਤਲੇ, ਜਿਹਦਾ ਦਰਗਾਹ ਬਣਦੀ ਹੈ। ਧਰਮਰਾਜ ਨੂੰ ਕਹਿ ਦਿੱਤਾ ਵੀ ਇਹਨੂੰ ਨਾ ਕੁਛ ਕਹੀ। ਭਗਤ ਜਨਮ ਜੀ ਹੋਏ ਨੇ ਗੁਰੂ ਛੇਵੇਂ ਪਾਤਸ਼ਾਹ ਵੇਲੇ, ਉਸ ਵੇਲੇ ਉਹਨਾਂ ਦੀ ਮਾਨਤਾ ਜ਼ਿਆਦਾ ਹੋ ਗਈ ਸਾਧ ਸਿੰਘ ਦੀ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ, ਜੇ ਸਾਧੂਆਂ ਦੀ ਬਹੁਤੀ ਮਾਨਤਾ ਹੋ ਜਾਏ ਨਾ, ਉਹ ਕੋਸ਼ਿਸ਼ ਕਰਦੇ ਨੇ ਵੀ ਇਹ ਦੁਨੀਆਂ ਮੱਖੀਆਂ ਨੇ, ਇਹ ਲਾਂਭੇ ਹੋ ਜਾਣ ਤਾਂ ਅੱਛਾ, ਕੋਈ ਨਾ ਕੋਈ ਐਸੀ ਕੌਤਕ ਕਰ ਲੈਣਗੇ, ਕੋਈ ਹੋਰ ਬਦਲ ਲੈਣਗੇ ਥੋਂ। ਜੇ ਉਹਨਾਂ ਦੇ ਮਨ 'ਚ ਆਇਆ ਵੀ ਮੈਂ ਥੋੜੇ ਦਿਨ ਉੱਥੇ ਜਾਵਾਂ ਜਿੱਥੇ ਕੋਈ ਮੈਨੂੰ ਜਾਣਦਾ ਨਾ ਹੋਵੇ, ਬੁੱਲਿਆ ਉੱਥੇ ਵਸੀਏ ਜਿੱਥੇ ਸਾਰੇ ਜਾਂਦੇ, ਨਾ ਕੋਈ ਸਾਨੂੰ ਜਾਣੇ ਤੇ ਨਾ ਕੋਈ ਮੰਨੇ। ਮੰਨਣ ਨਾਲ ਬਹੁਤ ਝਗੜਾ ਪੈਂਦਾ। ਉਹ ਚੁਨੀਆ ਵੱਲ ਚਲੇ ਗਏ ਲਾਹੌਰ ਤੋਂ। ਉੱਥੇ ਜਾ ਕੇ ਇੱਕ ਸੇਠ ਦਾ ਕੰਮ ਚੱਲਦਾ ਸੀ ਤੇ ਉੱਥੇ ਕਹਿਣ ਲੱਗੇ ਮਜ਼ਦੂਰੀ ਕਰ ਲਈਏ। ਤਕਰੀਬਨ ਮਹਾਂਪੁਰਸ਼ਾਂ ਦੇ ਜੀਵਨ ਤੇ ਇਹ ਅੱਜ ਗੱਲਾਂ ਹੁੰਦੀਆਂ। ਬਾਬੇ ਅਤਰ ਸਿੰਘ ਜੀ ਮਸਤੂ ਵਾਲੇ ਵਾਲੇ ਬਹੁਤ ਮਾਨਤਾ ਹੋਗੀ। ਇੱਕ ਦਿਨ ਤੜਕੇ ਹੀ ਇਸ਼ਨਾਨ ਕਰਿਆ, ਕਛਹਿਰਾ ਪਰਨਾ ਚੁੱਕਿਆ, 15-16 ਘੋਕ ਬਾਹਰ ਨਿਕਲਿਆ ਤੇ ਉੱਥੇ ਮਕਾਨ ਬਣਦਾ ਸੀ, ਉਹਦੇ ਚ ਮਜ਼ਦੂਰ ਹੋ ਕੇ ਲੱਗ ਗਏ। ਕਿਸੇ ਨੂੰ ਪਤਾ ਹੀ ਨਾ ਲੱਗੇ ਮਜ਼ਦੂਰੀ ਕਰਦੇ। ਸੋ ਇਹ ਵੀ ਜਾ ਕੇ ਉੱਥੇ ਮਜ਼ਦੂਰ ਹੋ ਕੇ ਜਦ ਮੁਨਸ਼ੀ ਨੇ ਪੁੱਛਿਆ ਵੀ ਨਾਂ ਕੀ ਹੈ, ਕਹਿੰਦੇ ਮੇਰਾ ਨਾਂ ਜਲਣ ਜੀ ਹੈ, ਜਲਣ ਹੀ ਲਿਖਾਇਆ ਕੱਲਾ। ਕਹਿੰਦਾ ਜਲਣ ਜੀ? ਕਹਿੰਦਾ ਹਾਂ ਜਲਣ ਜੀ। ਉਹ ਰੋਜ਼ ਸਵੇਰੇ ਤੇ ਹੱਥ ਨੇ ਹਾਜ਼ਰੀ ਲਿਆ ਕਰੇ, ਜਲਣ ਜੀ ਪਿੱਛੋਂ ਨਾਂ ਲਿਖਿਆ ਸੀ, ਲੰਮੀ ਹੈਕ ਨਾਲ ਕਿਹਾ ਕਰੇ। ਜਦੋਂ ਹਫ਼ਤੇ ਬਾਅਦ ਸਾਫ਼ ਕਰਿਆ ਕਰੇ, ਪੈਸੇ ਪੂਸੇ ਬਹੁਤ ਖਾ ਜਾਂਦਾ ਸੀ, ਮਜ਼ਦੂਰੀ ਲੈ ਲੁੱਟ ਲੈਂਦਾ ਸੀ, ਇਹ ਬੈਠੇ ਰਹਿੰਦੇ ਸੀ ਤੇ ਇਹਨਾਂ ਨੂੰ ਜਦੋਂ ਸਾਰਾ ਹਿਸਾਬ ਹੋ ਜਾਣਾ ਫੇਰ ਕਹਿਣਾ ਜਲਣ ਜੀ ਆ ਜਾਓ ਜੀ ਤੁਸੀਂ ਮਹਾਰਾਜ ਆਪਣਾ ਹਿਸਾਬ ਲੈ ਲਓ। ਇਹਨਾਂ ਨੇ ਕਦੇ ਪੁੱਛਿਆ ਜੀ ਹੱਥ ਕਰ ਦੇਣਾ, ਜਿੰਨੇ ਪੈਸੇ ਰੱਖ ਤੇ ਲੈ ਲੈਣੇ। ਇੱਕ ਦਿਨ ਅੰਮ੍ਰਿਤ ਵੇਲੇ ਬੈਠੇ ਨੇ, ਬੇਟੀ ਸੰਕੋਚੀ ਸਥੂਲ ਸਰੀਰ ਤੋਂ ਸੂਖਮ ਸਰੀਰ ਚ ਪਹੁੰਚੇ, ਸਥੂਲ ਜਗਤ ਨੂੰ ਛੱਡ ਕੇ ਧਰਮ ਖੰਡ ਦੇ ਵਿੱਚ ਬਿਰਤੀ ਲੈ ਕੇ ਗਏ। ਮਹਾਂਪੁਰਸ਼ਾਂ ਦੀਆਂ ਬਿਰਤੀਆਂ ਸੱਚਖੰਡ ਤੱਕ ਜਾਂਦੀਆਂ ਨੇ ਹਰ ਰੋਜ਼, ਜਿਹੜੇ ਪੂਰੇ ਨੇ। ਉੱਥੇ ਰੌਲਾ ਸੁਣਿਆ ਬਹੁਤ, ਖੈਰ ਕਹਿੰਦੇ ਮਾਰ ਕੁਟਾਈ ਹੋ ਰਹੀ ਹੈ ਕਿਸੇ ਦੀ, ਉਸੇ ਤਰ੍ਹਾਂ ਸੂਖਮ ਸਰੀਰ ਨਾਲ ਉੱਥੇ ਚਲੇ ਗਏ। ਜਾ ਕੇ ਦੇਖਣ ਲੱਗ ਗਏ, ਕਹਿੰਦੇ ਭਾਈਏ ਨੂੰ ਕਿਉਂ ਕੁੱਟਦੇ ਹੋ? ਕਹਿੰਦੇ ਜੀ ਬੜਾ ਕਰਪਟ ਬੰਦਾ ਸੀ, ਮਜ਼ਦੂਰਾਂ ਦੀ ਮਜ਼ਦੂਰੀ ਖਾਂਦਾ ਰਿਹਾ। ਕਹਿੰਦੇ ਇਹ ਤਾਂ ਸਾਡਾ ਬਾਬੂ ਹੈ, ਸਾਡਾ ਮੁਨਸ਼ੀ ਜੀ ਹੈ, ਇਹਨੂੰ ਕਿਉਂ ਮਾਰਦੇ ਹੋ ਤੁਸੀਂ? ਕਹਿੰਦੇ ਧਰਮਰਾਜ ਨੇ ਹੁਕਮ ਦਿੱਤਾ ਸਾਨੂੰ ਤਾਂ ਮਾਰ ਬਗਾਨੜੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹੀਂ ਕੂਕਾਂ ਪੈਂਦੀਆਂ ਜਾਂਦੀਆਂ। ਜਿਹੜੇ ਗਲਤ ਬੰਦੇ ਨੇ, ਜਿਹੜੇ ਬੰਦਗੀ ਵਾਲੇ ਨੇ, ਉਹਨਾਂ ਦਾ ਆਦਰ ਹੁੰਦਾ ਉੱਥੇ, ਸਤਿਕਾਰ ਨਾਲ ਜਾਂਦੇ ਨੇ। ਉਹ ਕਹਿਣ ਲੱਗੇ ਦੇਖੋ ਧਰਮਰਾਜ ਨੂੰ ਇੱਕ ਗੱਲ ਕਹਿ ਦਿਓ, ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਰਾਜ ਹੈ, ਗੁਰੂ ਨਾਨਕ ਸਾਹਿਬ ਦਾ ਵਚਨ ਹੈ, ਤੁਧ ਧਿਆਇਨ ਤੁਧ ਸਲਾਹਿਨ ਤਿੰਨ ਧਨ ਪੱਲੇ ਨਾਨਕ ਕਾ ਧਨ ਸੋਈ, ਜੇ ਕੋ ਜੀ ਕਹੇ ਉਹਨਾਂ ਕੋ ਜਮਕੀ ਧਨ ਬਣਾਉਣੀ। ਸੁਣ ਲਿਆ ਕਹਿੰਦੇ ਧਰਮਰਾਜ ਨੂੰ ਕਹਿ ਦਿਓ ਇਹਨੂੰ ਨਾ ਮਾਰੋ, ਇਹ ਸਾਨੂੰ ਜੀ ਕਹਿ ਕੇ ਬਣਾਉਂਦਾ ਰਿਹਾ। ਮੇਰਾ ਨਾਂ ਜਲਣ ਸੀ, ਜਲਣ ਜੀ ਕਹਿੰਦਾ ਸੀ, ਜੀ ਕਹਿਣ ਨਾਲ ਇਹ ਮਾਰ ਤੋਂ ਛੁੱਟ ਗਿਆ। ਸੋ ਕਿਹਾ ਜਿਹਦਾ ਦਰਗਾਹ ਚ ਚੱਲ ਰਹੀ ਹੈ ਗੱਲ, ਉਹ ਦੁਨੀਆਦਾਰਾਂ ਦੀ ਉਹਨੂੰ ਕੋਈ ਪਰਵਾਹ ਨਹੀਂ, ਸਾਧ ਸੰਗ ਦੀ ਹੋਇਆ ਕਰਦੀ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜਹਾਂਗੀਰ ਬਾਦਸ਼ਾਹ ਦੇ ਨਾਲ ਜਾ ਰਹੇ ਨੇ। ਇੱਕ ਦਿਨ ਆਪਣੇ ਕੈਂਪ ਲਾ ਲਿਆ ਆਗਰੇ ਜੰਗਲ ਦੇ ਅੰਦਰ, ਗਰਮੀ ਦਾ ਮਹੀਨਾ ਸੀ, ਮਹਾਰਾਜ ਜੀ ਦਾ ਥੋੜਾ ਜਿਹਾ ਹਟਕੇ ਸੀ, ਜਹਾਂਗੀਰ ਦਾ ਇੱਧਰ ਸੀ। ਤੇ ਜਹਾਂਗੀਰ ਨੇ ਇੱਕ ਦਿਨ ਮਹਾਰਾਜ ਜੀ ਨੂੰ ਕਿਹਾ ਵੀ ਕਹਿੰਦਾ ਸੱਚੇ ਪਾਤਸ਼ਾਹ ਇੱਕ ਗੱਲ ਮੈਨੂੰ ਚੁਭੀ ਜਾਂਦੀ ਹੈ, ਤੁਸੀਂ ਮੇਰੇ ਨਾਲ ਹੋ, ਵੈਸੇ ਤਾਂ ਮੈਂ ਸਤਿਕਾਰ ਕਰਦਾ, ਤੁਸੀਂ ਰੂਹਾਨੀ ਹੋ, ਪਰ ਮੈਨੂੰ ਇਹ ਗੱਲ ਬੜੀ ਚੁਭਦੀ ਹੈ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮੈਂ ਹਜ਼ਾਰਾਂ ਮਰੱਬਾ ਦਾ ਮਾਲਕ ਹਾਂ ਤੇ ਮੈਨੂੰ ਤਾਂ ਪਾਤਸ਼ਾਹ ਕਹਿੰਦੇ ਨੇ, ਤੁਹਾਡੇ ਕੋਲ ਕੋਈ ਵੀ ਚੀਜ਼ ਨਹੀਂ, ਤੁਹਾਡਾ ਘਰ ਵੀ ਮੈਂ ਜ਼ਬਤ ਕਰਿਆ ਹੋਇਆ ਤੇ ਤੁਹਾਨੂੰ ਸੱਚੇ ਪਾਤਸ਼ਾਹ ਕਹਿੰਦੇ ਨੇ। ਇਹਦਾ ਮਤਲਬ ਹੈ ਮੈਂ ਝੂਠਾ ਪਾਤਸ਼ਾਹ ਤੇ ਤੁਸੀਂ ਸੱਚੇ ਪਾਤਸ਼ਾਹ। ਕਹਿੰਦਾ ਜਦ ਮੈਂ ਸੁਣਦਾ ਮੇਰੇ ਅੰਦਰ ਦੀ ਗੱਲ ਨੱਕ ਲਿਆਉਂਦੀ ਹੈ, ਮੈਂ ਤਾਂ ਝੂਠਾ ਪਾਤਸ਼ਾਹ। ਮਹਾਰਾਜ ਕਹਿਣ ਲੱਗੇ ਵੀ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਵੀ ਕਹੇ ਕਿ ਨਾ ਕਹੇ, ਉਹ ਸੰਗਤ ਦਾ ਪ੍ਰੇਮ ਹੈ, ਆਪੇ ਹੀ ਮਾਰ ਲੈਂਦੇ ਨੇ ਨਾ, ਕੋਈ ਨਾ ਕੋਈ ਵਿਆਦੀ ਖੜੀ ਕਰਕੇ, ਕੋਈ ਜਿੰਨੀ ਕਹੇ, ਕੋਈ ਕੋਈ ਕੁਛ ਕਹਿੰਦਾ, ਕੋਈ ਮਹਾਰਾਜ ਕਹਿਣ ਲੱਗ ਜਾਂਦਾ ਸੰਤਾਂ ਨੂੰ, ਕੋਈ ਕੋਈ ਸੰਤ ਮਹਾਰਾਜ ਹੀ ਕਹਿਣ ਲੱਗ ਜਾਂਦਾ, ਆਪਣੀ ਆਪਣੀ ਸ਼ਰਧਾ। ਉਹ ਕਹਿਣ ਲੱਗੇ ਅਸੀਂ ਨਹੀਂ ਕਿਸੇ ਨੂੰ ਹਟਾਇਆ, ਕਿਹਾ ਕਿਸੇ ਨੂੰ ਅਜੇ ਕਦੇ ਵੀ। ਕਹਿੰਦਾ ਮਹਾਰਾਜ ਮੇਰੀ ਤਸੱਲੀ ਨਹੀਂ ਹੁੰਦੀ। ਕਹਿੰਦਾ ਤੇਰੀ ਤਸੱਲੀ ਹੋ ਜਾਏਗੀ, ਕੁਛ ਦਿਨ ਠਹਿਰ, ਤੈਨੂੰ ਪ੍ਰੈਕਟੀਕਲੀ ਦਿਖਾਵਾਂਗੇ। ਤੇ ਉੱਥੇ ਕੈਂਪ ਲੱਗਿਆ ਹੋਇਆ, ਇੱਕ ਧਾਈ ਨੂੰ ਪਤਾ ਲੱਗਿਆ ਜੇ ਸੱਚੇ ਪਾਤਸ਼ਾਹ ਦਾ ਕੈਂਪ ਇੱਥੇ ਨੇੜੇ ਹੀ ਲੱਗਿਆ ਹੋਇਆ। ਉਹਨੇ ਬਹੁਤ ਥੋੜਾ ਘਾਹ ਖੋਤਿਆ, ਮਹਾਰਾਜ ਜੀ ਦੇ ਘੋੜੇ ਵਾਸਤੇ ਚੰਗੀ ਤਰ੍ਹਾਂ ਸੁਥਰਾ ਕਰਕੇ ਬੰਨ ਕੇ ਤੰਗੜ ਦੇ ਵਿੱਚ ਚੁੱਕਿਆ ਤੇ ਚੁੱਕ ਕੇ ਤੁਰ ਪਿਆ। ਅੱਗੇ ਦੋ ਟੈਂਟ ਲੱਗੇ ਹੋਏ ਨੇ ਵਧੀਆ, ਇੱਕ ਮਹਾਰਾਜ ਦਾ ਤੇ ਇੱਕ ਜਹਾਂਗੀਰ ਦਾ। ਉਹ ਜਹਾਂਗੀਰ ਦੇ ਟੈਂਟ ਤੇ ਪਹੁੰਚ ਗਿਆ ਗਲਤੀ ਨਾਲ। ਉੱਥੇ ਜਿਹੜੇ ਪਹਿਰੇਦਾਰ ਸੀ ਉਹ ਕਹਿੰਦੇ ਰੁਕ ਪਾਉਣਾ ਤੂੰ? ਕਹਿੰਦਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ, ਘਾਹ ਲੈ ਕੇ ਆਇਆ ਮੈਂ ਭੇਟਾ ਦੇਣੀ ਹੈ। ਬਹੁਤ ਇਹਨਾਂ ਤੋਂ ਮੈਂ ਉਹਨਾਂ ਦੀ ਭੇਟਾ ਸਾਂਭ ਸਾਂਭ ਕੇ ਰੱਖੀ ਹੋਈ ਹੈ। ਉਹ ਕਹਿੰਦੇ ਨਹੀਂ ਨਹੀਂ, ਜਹਾਂਗੀਰ ਨੇ ਸੁਣ ਲਿਆ ਸੱਚੇ ਪਾਤਸ਼ਾਹ, ਕਹਿਣ ਲੱਗਿਆ ਮੈਂ ਵੀ ਆ ਗਿਆ, ਮੈਨੂੰ ਵੀ ਕੋਈ ਸੱਚੇ ਪਾਤਸ਼ਾਹ ਕਹਿਣ ਵਾਲਾ। ਬਾਹਰ ਨਿਕਲਿਆ ਟੈਂਟ ਤੋਂ, ਸਿਪਾਹੀਆਂ ਨੂੰ ਹੁਕਮ ਦਿੱਤਾ ਕਹਿੰਦਾ ਆ ਜਾਣੇ ਦੋ ਇਸਕੋ, ਰੋਕੋ ਮਤ। ਨੇੜੇ ਆ ਗਿਆ, ਉਸਨੇ ਆ ਕੇ ਘਾਹ ਦੀ ਜਿਹੜੀ ਪੰਡ ਸੀ ਉਹ ਰੱਖੀ, ਇੱਕ ਲੀਰ ਕੱਢੀ, ਉਹਦੇ ਵਿੱਚ 6-5 ਪੈਸੇ ਬੰਨੇ ਹੋਏ ਸੀ। ਅਸੂਲ ਇਹ ਹੁੰਦਾ ਕਿ ਮਹਾਂਪੁਰਸ਼ਾਂ ਦੇ ਕੋਲ ਜੇ ਜਾਣਾ ਹੈ, ਚਾਹੇ ਦਾਤਣ ਲੈ ਕੇ ਜਾਓ, ਚਾਹੇ ਕੋਈ ਫੁੱਲ ਲੈ ਕੇ ਜਾਓ, ਚਾਹੇ ਕੋਈ ਮਾਇਆ ਲੈ ਕੇ ਜਾਓ, ਜਿਹੋ ਜਿਹੀ ਕਿਸੇ ਦੀ ਸ਼ਰਧਾ ਹੁੰਦੀ ਹੈ ਉਹ ਇਹਦੇ ਉਹਨੂੰ ਫਲ ਪ੍ਰਾਪਤ ਹੁੰਦਾ। ਖਾਲੀ ਜਾਂਦਾ ਖਾਲੀ ਆਉਂਦਾ, ਕੁਛ ਭੇਟਾ ਕਰਦਾ ਭੇਟਾ ਹੋ ਜਾਂਦੀ। ਮਹਾਂਪੁਰਸ਼ਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਹ ਸਿਰ ਭੇਟਾ ਦੇ ਸ਼ਰਧਾ ਦੇ ਦੇਣੀ ਵੀ ਇਹ ਜੀਵ ਦੇ ਅੰਦਰ ਸ਼ਰਧਾ ਹੈ ਕਿ ਨਹੀਂ ਹੈ, ਉਸੇ ਹਿਸਾਬ ਉਹਨਾਂ ਦੇ ਬਚਨ ਹੁੰਦੇ ਆ। ਇਹਨੇ ਜਿਸ ਵਕਤ ਪੈਸੇ ਰੱਖੇ ਤੇ ਨਾਲ ਦੀ ਨਾਲ ਦੋ ਹੱਥ ਜੋੜ ਕੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੇ ਜਾਨਵਰ ਨੂੰ ਕੱਟ ਦੋ। ਜਹਾਂਗੀਰ ਸੋਚਣ ਲੱਗ ਗਿਆ ਵੀ ਜਹਾਂ ਮੇਰਾ ਤਾਂ ਆਪਣਾ ਹੀ ਜਾਨਵਰ ਨਹੀਂ ਕੱਟ ਹੋਇਆ ਤੇ ਮੈਂ ਇਹਦਾ ਕਿੱਥੇ ਕੱਟ ਦਊਗਾ। ਉਸ ਵੇਲੇ ਨੂੰ ਕਹਿਣਾ ਪਿਆ, ਕਹਿਣ ਲੱਗਾ ਕਾਹੀ ਤੂੰ ਗਲਤ ਆ ਗਿਆ, ਮੈਂ ਤਾਂ ਹੈਗਾ ਝੂਠਾ ਪਾਤਸ਼ਾਹ, ਸੱਚਾ ਪਾਤਸ਼ਾਹ ਉਹ ਹੈ। ਉਹਨੇ ਉਸੇ ਵੇਲੇ ਆਪਣਾ ਘਾਹ ਦੀ ਪੰਡ ਚੁੱਕ ਲਈ, ਪੈਸੇ ਵੀ ਚੁੱਕ ਲਏ। ਗੁਰੂ ਮਹਾਰਾਜ ਨੇ ਵੀ ਇਹ ਬਚਨ ਸੁਣ ਲਏ ਸੀ। ਉਹ ਜਿਸ ਵਕਤ ਮਹਾਰਾਜ ਜੀ ਦੇ ਚਰਨਾਂ ਚ ਪਹੁੰਚਿਆ, ਉਸ ਵੇਲੇ ਬਹੁਤ ਉੱਚੀ ਰੋ ਰਿਹਾ। ਮਹਾਰਾਜ ਕਹਿਣ ਲੱਗੇ ਕੀ ਗੱਲ? ਕਹਿੰਦਾ ਸੱਚੇ ਪਾਤਸ਼ਾਹ ਮੈਂ ਗਲਤੀ ਨਾਲ ਚਲਿਆ ਗਿਆ ਦੁਨੀਆਂ ਦੇ ਬਾਦਸ਼ਾਹ ਦੇ ਪਾਸ, ਉਹ ਮੈਨੂੰ ਸਭ ਕੁਝ ਦੇ ਰਿਹਾ ਸੀ ਵੀ ਤਾਹੀ ਤੈਨੂੰ ਮੈਂ 5 ਪਿੰਡ ਦੇ ਦਿੰਦਾ, ਤੈਨੂੰ ਗਵਰਨਰ ਬਣਾ ਦਿੰਦਾ, ਤੈਨੂੰ ਆਹ ਚੀਜ਼ ਦੇ ਦਿੰਦਾ, ਉਹ ਦਿੰਦਾ, ਮੇਰੇ ਸੱਚੇ ਪਾਤਸ਼ਾਹ ਇਹ ਚੀਜ਼ਾਂ ਦਾ ਕੰਮ ਨਹੀਂ, ਜਿਹੜੀ ਚੀਜ਼ ਮੈਂ ਮੰਗਦਾ ਉਹ ਤੇਰੇ ਚਰਨਾਂ ਤੋਂ ਮਿਲਦੀ ਹੈ, ਹੋਰ ਕਿਤੋਂ ਮਿਲਦੀ ਨਹੀਂ ਹੈ। ਤੂੰ ਉੱਥੇ ਪਾਈ ਭਾਈ ਜੀ ਮੈਂ ਬਹੁੜ ਜਨਮ Thank you.
ਪਾਤਸ਼ਾਹ ਜੋ ਜਲ ਜਾ ਰਿਹਾ, ਪਾਤਸ਼ਾਹ ਮੇਰੇ ਤੇ ਬੜੀ ਭੁੱਲ ਹੋ ਗਈ, ਦੁਨੀਆਂ ਦੇ ਬਾਦਸ਼ਾਹ ਦੇ ਅੱਗੇ ਮੇਰਾ ਸੀਸ ਝੁਕਿਆ। ਮਹਾਰਾਜ ਨੇ ਬੁੱਕਲ ਚ ਲੈ ਲਿਆ, ਕਹਿੰਦੇ ਨਿਹਾਲ 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 ਸੁੱਖਾ। ਤਿੰਨ ਬਚਨ ਕਹਿਣੇ ਕੀ ਸੀ? ਸਾਰੇ ਭਰਮ ਦੇ ਸ਼ੋਰ ਕੱਟ ਕੇ ਬ੍ਰਹਮ ਗਿਆਨ ਦਾ ਦਾਨ ਕਰ ਦਿੱਤਾ, ਅਤੇ ਨਾਲ ਦੀ ਨਾਲ ਘੱਟ ਘੱਟ ਵਿੱਚ ਵਿਆਪਕ ਵਾਹਿਗੁਰੂ ਜੀ ਦੇ ਦਰਸ਼ਨ ਕਰਾ ਦਿੱਤੇ। ਜਹਾਂਗੀਰ ਕਹਿਣ ਲੱਗਿਆ, ਸੱਚਮੁੱਚ ਆਪ ਸੱਚੇ ਪਾਤਸ਼ਾਹ ਹੋ, ਮੈਨੂੰ ਅੱਜ ਸਮਝ ਆ ਗਿਆ ਗਾ। ਸੋ ਰਾਜਾ ਸਗਲੀ ਸ੍ਰੇਟਕਾ ਹਰਨਾਮ ਮਨ ਪਿੰਨਾ, ਦੁਨੀਆਦਾਰਾਂ ਤੋਂ ਸਾਧੂ ਮੰਗੇ ਕਰੇ, ਅਪੀਲਾਂ ਕਰੇ ਵੀ ਸਾਨੂੰ ਆਹ ਚੀਜ਼ਾਂ ਚਾਹੀਦੀਆਂ ਜੀ, ਆਹ ਦੋ ਆਹ ਦੋ। ਉਹ ਤਾਂ ਦਾਤੇ ਹੁੰਦੇ ਨੇ, ਪਰਮੇਸ਼ਰ ਦਾ ਕੁੰਜੀ ਹੁੰਦੀ ਹੈ ਉਹਨਾਂ ਦੇ ਹੱਥ ਵਿੱਚ, ਮੰਗਦੇ ਨਹੀਂ ਹੋਇਆ ਕਰਦੇ। ਗੁਰੂ ਨਾਨਕ ਕਹਿੰਦੇ, ਕਹੇ ਨਾਨਕ ਸੁਣ ਬਾਬਰ ਮੀਰ, ਤੁਝ ਸੇ ਮੰਗੇ ਸੋ ਅਹਿਮਤ ਫਕੀਰ। ਸੋ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਪ੍ਰਕਿਰਤੀ ਵੀ ਬਣਦੀ ਹੈ। ਪ੍ਰਕਿਰਤੀ ਨੂੰ ਆਪਣਾ ਸੁਭਾਅ ਬਦਲਣਾ ਪੈਂਦਾ, ਪ੍ਰਹਲਾਦ ਨੂੰ ਜਾਲ ਨਾ ਸਕੀ, ਪਾਣੀ ਡੋਬ ਨਾ ਸਕਿਆ, ਪਹਾੜ ਤੋਂ ਸਿੱਧ ਕੇ ਗ੍ਰੈਵਿਟੀ ਆਪਣਾ ਕੋਈ ਅਸਰ ਨਾ ਦਿਖਾ ਸਕੀ। ਸੋ ਇਸ ਤਰ੍ਹਾਂ ਦੇ ਨਾਲ ਬਾਬਾ ਵੀਰ ਸਿੰਘ ਜੀ ਨੇ ਜਦੋਂ ਪੜ੍ਹਨਾ ਸ਼ੁਰੂ ਕਰਿਆ, ਇੱਕ ਕੰਪਨੀ ਸੀ ਜਿਹੜੀ ਕਹਿਣ ਲੱਗੀ, ਜਦੋਂ ਬਾਬਾ ਜੀ ਪੜ੍ਹ ਉੱਠਣਗੇ ਫੇਰ ਚੱਲਾਂਗੇ। ਬਾਰ ਬਾਰ ਸੁਨੇਹੇ ਆਉਂਦੇ ਨੇ, ਲੇਕਿਨ ਜਦੋਂ ਬਾਬਾ ਜੀ ਦੇ ਇੱਕ ਸਲੋਕ ਰਹਿ ਗਿਆ, ਉਹਨਾਂ ਨੇ ਚੰਡੀ ਦੇ ਦਿੱਤੀ, ਭਾਈ ਅਸੀਂ ਹੁਣ ਚੱਲੇ ਹਾਂ ਵਹਿਦੇ ਦੇ ਮੁਤਾਬਕ। ਉਹਨਾਂ ਦਾ ਆਰਤੀ ਚੱਲ ਕੇ ਬਾਹਰ ਨਿਕਲਿਆ, ਤੇ ਇਧਰਲੇ ਪਾਸੇ ਇਹ ਦਾਖਲ ਹੋਏ। ਜਦ ਅੱਧ ਚ ਗਏ, ਉਹੀ ਫਲੱਡ, ਉਹੀ ਲਹਿਰਾਂ, ਉਵੇਂ ਦੇ ਵਿੱਚ। ਹੁਣ ਇਹਦੇ ਵਿੱਚ ਦੇਖੋ ਵੱਡੀਆਂ ਬਾਤਾਂ ਜਿਹੜੀਆਂ ਨੇ ਸੈਂਟੀਫਿਕ, ਉਹ ਇਹ ਆਉਂਦੀ ਵੀ ਸਾਰਾ ਹੀ ਪਾਣੀ ਕਿਵੇਂ ਘੜਾ ਦਿੱਤਾ, ਜਿੱਥੋਂ ਤੱਕ ਸੀ ਉੱਥੇ ਹੀ ਸ਼ਾਂਤ ਕਰ ਦਿੱਤਾ ਸਾਰਾ ਪਾਣੀ। ਸੋ ਇਹ ਗੱਲਾਂ ਪਰਮੇਸ਼ਰ ਸਰਬ ਕਰਾ ਸਮਰੱਥ ਹੈ, ਕੋਈ ਐਵੇਂ ਨਹੀਂ ਮੰਗਵਾ ਜੀ ਕੋਈ ਹਸਤੀ ਵੀ ਅਸੀਂ ਫੱਟ ਕਰੀ ਹੋਈ ਹੈ, ਜਿਹਦੇ ਉਹਦੇ ਨਾਲ ਬਾੜਾ ਹੀ ਭਗਤਾਂ ਬਾੜਾ ਹੀ ਭਰਾ ਆਪਣੇ ਜਲ ਥਲ ਬਈ ਰਸੋਈ ਕੋਈ ਥਾਂ ਹੈ ਜਿੱਥੇ ਵਾਹਿਗੁਰੂ ਨਹੀਂ ਹੈ। ਸੋ ਇਸ ਤਰ੍ਹਾਂ ਦੇ ਨਾਲ ਇਹ ਬਾਦਸ਼ਾਹ ਹੁੰਦੇ ਹਮਾਇਉ ਆਇਆ ਹਾਰ ਕੇ ਸ਼ੇਰ ਸ਼ਾਹ ਸੂਰੀ ਤੋਂ, ਗੁਰੂ ਮਹਾਰਾਜ ਬੱਚਿਆਂ ਨੂੰ ਪੜ੍ਹਾ ਰਹੇ ਸੀ, ਫੌਜ ਨਾਲ ਹੈ, ਘੋੜੇ ਕਾਲੇ ਰੋਕ ਦਿੱਤੇ, ਘੋੜੇ ਤੋਂ ਉਤਰਿਆ ਤੇ ਆ ਕੇ ਮਹਾਰਾਜ ਦੇ ਕੋਲ ਸਾਹਮਣੇ ਖੜਾ ਹੋ ਗਿਆ। ਮਹਾਰਾਜ ਨੇ 15 ਮਿੰਟ ਝੱਕਿਆ, ਨਾ ਉਹਦੇ ਵੱਲ ਦੇਖਿਆ ਹੀ ਨਾ, ਗੁੱਸਾ ਆ ਗਿਆ ਮਨ ਦੇ ਅੰਦਰ ਵੀ ਮੈਂ ਤੇਰੇ ਹਾਰ ਗਿਆ, ਪਰ ਹਾਂ ਤਾਂ ਮੈਂ ਬਾਦਸ਼ਾਹ, ਇੱਕ ਫਕੀਰ ਮੇਰਾ ਐਡਾ ਨਿਰਾਦਰ ਕਰਦਾ। ਤਲਵਾਰ ਕੱਢਣ ਲੱਗਿਆ, ਉਹ ਕਬਜ਼ੇ ਨਾਲ ਹੱਥ ਲਾਇਆ, ਹੱਥ ਵੀ ਜੁੜ ਗਿਆ, ਉਹਦੇ ਮੈਂ ਖੜਾ ਬੰਨਿਆ ਹੋਇਆ, ਕੋਈ ਪੇਸ਼ ਨਹੀਂ ਕਰ ਰਹੀ ਨਾ ਬਾਹ ਕੰਮ ਕਰ ਰਹੀ ਹੈ। ਵਾਲਮੀਕ ਨੂੰ ਵਾਲਮੀਕ ਮਾਰਨ ਲੱਗਿਆ ਸੰਤਾਂ ਨੂੰ, ਉਹ ਕਰੇ ਨਾ ਸਕਿਆ ਪੂਰਾ, ਸਤਿਗੁਰ ਭੇਟਿਆ ਮਨ ਵਿੱਚ ਹੋਆ ਖਿੰਜੋ ਤਾਰ, ਮਨ ਨੂੰ ਲੋਚਣ ਲੋਚੇ ਕਣਾ ਕਰ ਨਾ ਸਕੇ ਹੱਥੋਂ ਗੜ, ਸਤਿਗੁਰ ਮਨੁਆ ਰੱਖਿਆ ਹੋਏ ਨਾ ਆਵੇ ਉਛੋਹਾਲ। ਉਹਨਾਂ ਤਾਂ ਮਨ ਰੱਖ ਦਿੱਤਾ, ਸ਼ਾਂਤ ਕਰ ਦਿੱਤਾ, ਹੁਣ ਕੱਢੇ ਜੀ। ਇਵੇਂ ਜਿਵੇਂ ਇੱਕ ਵਾਰੀ ਸਿਕੰਦਰ ਜਿਸ ਵਾਸਤੇ ਪੋਰਸ ਨੂੰ ਜਿੱਤਿਆ ਨੇ, ਉਹਨੇ ਕਿਹਾ ਵੀ ਸਾਧੂਆਂ ਦੇ ਬਾਰੇ ਮੈਂ ਸੁਣਿਆ ਹਿੰਦੁਸਤਾਨ ਚ ਭਾਰਤ ਵਰਸ਼ ਵਿੱਚ ਰਿਸ਼ੀ ਮੁਨੀ ਸਾਧੂ ਬਹੁਤ ਨੇ, ਮੈਨੂੰ ਕਿਸੇ ਸਾਧੂ ਦੇ ਦਰਸ਼ਨ ਕਰਾਓ। ਉਸ ਕਹਿੰਦਾ ਪੋਰਸ ਕਹਿਣ ਲੱਗਿਆ ਵੀ ਮਹਾਰਾਜ ਦਰਸ਼ਨ ਤਾਂ ਹੁੰਦੇ ਨੇ, ਪਰ ਸਾਧੂ ਐ ਨਹੀਂ ਹੈਗਾ ਵੀ ਤੁਹਾਡੇ ਆ ਕੇ ਹਾਰ ਪਾਉਣਗੇ ਗਲ ਚ, ਉਹ ਮੌਜ ਦੇ ਮਾਲਕ ਹੁੰਦੇ ਨੇ, ਕੋਈ ਅਨਸਖਾ ਵੀ ਬਾਤ ਨਾ ਹੋ ਜਾਏ। ਕਹਿੰਦੇ ਨਹੀਂ ਨਹੀਂ ਮੈਂ ਦੇਖਣਾ ਚਾਹੁੰਦਾ। ਦੂਸਰੇ ਦਿਨ ਆਵੀ ਦੇ ਕੰਢੇ ਜਿਹਦੇ ਨੂੰ ਪਾਣੀ ਜਾਂਦਾ ਸੀ, ਘੋੜਿਆਂ ਤੇ ਬੈਠੇ ਨੇ ਤੇ ਅੰਗ ਰਕਸ਼ਕ ਨਾਲ ਨੇ, ਗਾਂ ਚਲੇ ਗਏ ਤਾਂ ਇੱਕ ਜੰਗਲ ਆ ਗਿਆ। ਉਹ ਜੰਗਲ ਦੇ ਵਿੱਚ ਉਹ ਡੰਗੀ ਟੋਲ ਟੋਲ ਕੇ ਲੰਘ ਰਹੇ, ਉਹ ਬਿਮਾਰੀ ਸੀ ਸਿਕੰਦਰ ਹੱਥੋਂ ਜਾਦੇ। ਕਹਿਣ ਲੱਗਿਆ ਪੁਰਸ਼, ਮੈਂ ਇੱਥੇ ਆਉਣਾ ਸੀ, ਕੋਈ ਬੰਦੋਬਸਤ ਨਹੀਂ ਸੀ ਚਾਹੀਦਾ ਵੀ ਰਾਹ ਬਣਾਉਣ ਦੇ ਸਾਧੂ ਤੱਕ। ਉਹ ਕਹਿੰਦੇ ਮਹਾਰਾਜ ਉਹ ਅਲਾਊ ਨਹੀਂ ਕਰਦੇ, ਅਸੀਂ ਬਣਾ ਨਹੀਂ ਸਕਦੇ। ਗੁੱਸੇ ਹੋਇਆ ਤੁਰਿਆ ਗਿਆ, ਕਹਿੰਦਾ ਕਿੱਥੇ ਆ ਉਹ ਜਿਹਨੂੰ ਜਿਹਦੇ ਕੋਲ ਲੈ ਕੇ ਆਇਆ? ਉਹ ਮਹਾਂਪੁਰਸ਼ ਉਹਦਾ ਮਹੀਨਾ ਸੀ, ਧੁੱਪ ਸੇਕ ਰਹੇ ਸੀ, ਛਪਰੀ ਦੇ ਨਾਲ ਬੈਠੇ। ਕਹਿੰਦੇ ਉਹ ਬੈਠੇ ਨੇ, ਉਹ ਮਹਾਂਪੁਰਸ਼ਾਂ ਨੇ ਵੀ ਦੇਖ ਲਿਆ ਜੀ ਇਹ ਘੋੜਿਆਂ ਵਾਲੇ ਕੌਣ ਤੁਰੇ ਆਉਂਦੇ ਨੇ। ਉਹ ਬੇਪਰਵਾਹ ਹੋ ਗਏ, ਇਹ ਜਦ ਮੇਰੇ ਗਏ ਤਾਂ ਗੁੱਸਾ ਆਇਆ ਵੀ ਮੈਂ ਸਾਰੀ ਦੁਨੀਆ ਨੂੰ ਜਿੱਤਣ ਵਾਲਾ ਬਾਦਸ਼ਾਹ ਅੱਜ ਇੱਥੇ ਆਇਆ ਤੇ ਮੇਰੀ ਤਾਂ ਇਨਸਲਟ ਕਰਤੀ ਹੈ ਨੰਗੇ ਤੜੰਗੇ ਸਾਧੂ ਨੇ।
ਮੇਰੇ ਸਤਿਕਾਰ ਵਾਸਤੇ ਨਾ ਉੱਠਿਆ, ਨਾ ਖੜਾ ਹੋਇਆ, ਨਾ ਮੇਰੇ ਵੱਲ ਝਾਕਦਾ, ਹੋਰ ਪਾਸੇ ਝਾਕਦੇ। ਉਸ ਵੇਲੇ ਇਹਨੇ ਤਲਵਾਰ ਕੱਢ ਲਈ, ਤਲਵਾਰ ਕੱਢ ਗਿਆ, ਜਿਸ ਵੇਲੇ ਤੈਅ ਕੱਢ ਲਈ, ਜੜ ਹੋ ਗਿਆ ਉੱਥੇ ਹੀ। ਮਹਾਤਮਾ ਨੇ ਨਿਗਾਹ ਕਰੀ, ਉਹ ਵੀ ਜੜ ਬਣਾ ਕੇ ਕਢਾ ਤਾ, ਉਹ ਤਾਂ ਬਣਦਾ ਨਹੀਂ ਹੈ। ਉਸ ਨੇ ਦੇਖ ਲਿਆ ਵੀ ਇਹ ਤਾਂ ਹੁਣ ਕੁਛ ਨਹੀਂ ਕਰ ਸਕਦਾ, ਕਹਿਣ ਲੱਗਿਆ ਵੀ ਤੁਸੀਂ ਨਿਮਰਤਾ ਚਾਹੋ, ਮਾਫ਼ੀ ਮੰਗੋ ਇਹਨਾਂ ਤੇ, ਫੇਰ ਆ ਬਾਂਹ ਖੁੱਲੂਗੀ, ਤੁਹਾਡਾ ਘੋੜਾ ਤੁਰ, ਨਹੀਂ ਤਾਂ ਜੜ ਬਣ ਕੇ ਖੜ ਗਏ ਤੁਸੀਂ। ਜਦੋਂ ਇਸ ਤਰ੍ਹਾਂ ਕਰਿਆ ਤੇ ਉਸ ਵੇਲੇ ਜਾ ਕੇ ਸਵਾਲ ਕਰਿਆ ਮਹਾਂਪੁਰਸ਼ਾਂ ਨੇ, ਕਹਿਣ ਲੱਗੇ ਸਿਕੰਦਰ ਕੀ ਗੱਲ ਹੈ, ਤੂੰ ਇਸ ਤਰ੍ਹਾਂ ਇੰਨਾ ਨਾਰਾਜ਼ ਹੋਇਆ? ਕਹਿਣ ਲੱਗਿਆ ਤੁਸੀਂ ਮੇਰੇ ਆਏ ਤੇ ਖੜੇ ਨਹੀਂ ਹੋਏ। ਕਹਿਣ ਲੱਗੇ ਇੱਕ ਗੱਲ ਦੱਸ, ਜੇ ਤੇਰਾ ਗੁਲਾਮ ਆਵੇ ਤੂੰ ਖੜਾ ਹੁੰਦਾ? ਕਹਿੰਦਾ ਨਹੀਂ। ਕਹਿੰਦਾ ਜੇ ਉਹਦਾ ਵੀ ਗੁਲਾਮ ਆਵੇ? ਕਹਿੰਦਾ ਸਵਾਲ ਹੀ ਨਹੀਂ ਹੁੰਦਾ। ਕਹਿੰਦੇ ਜੇ ਗੁਲਾਮ ਦੇ ਗੁਲਾਮ ਦਾ ਵੀ ਗੁਲਾਮ ਆਵੇ, ਖੜੇ ਹੋਣ ਦਾ ਕਹਿੰਦਾ ਸਵਾਲ ਹੀ ਨਹੀਂ ਹੁੰਦਾ। ਕਹਿੰਦਾ ਫਿਰ ਮੈਂ ਕਿਉਂ ਖੜਾ ਹਾਂ? ਤੇਰੇ ਦੇਸ਼ ਵਿੱਚ ਕੁੱਲੀ ਚੁੱਲੀ ਗੁੱਲੀ ਤਿੰਨ ਚੀਜ਼ਾਂ ਹੈ ਨਹੀਂ ਸੀ, ਤੂੰ ਕਾਹਦੇ ਵਾਸਤੇ ਮਾਰਿਆ ਮਾਰਦਾ ਫਿਰਦਾ? ਲੱਖਾਂ ਬੰਦੇ ਤਾਂ ਮਾਰ ਦਿੱਤੇ, ਸਬਰ ਨਹੀਂ ਤੈਨੂੰ ਆਇਆ? ਕਿਹੜੀ ਚੀਜ਼ ਆ ਜਿਹੜੀ ਤੈਨੂੰ ਨਠਾਈ ਫਿਰਦੀ ਆ? ਹੁਣ ਸਮਝ ਨਹੀਂ ਆ ਰਹੀ? ਕਹਿੰਦੇ ਲੈ ਸੁਣ, ਤੂੰ ਹਿਰਸ ਦਾ ਬੰਨਿਆ ਹੋਇਆ ਤੁਰਿਆ ਫਿਰਦਾ, ਸਾਡੀ ਉਹ ਖਰਾਬਾਂ ਪਈਆਂ, ਅਸੀਂ ਹਿਰਸ ਉਹਦੇ ਥੱਲੇ ਰੱਖੀ ਹੋਈ ਆ, ਤੇ ਮਨ ਤੈਨੂੰ ਨਠਾਈ ਫਿਰਦਾ, ਮਨ ਅਸੀਂ ਕਾਬੂ ਕਰਕੇ ਬੰਨ ਕੇ ਰੱਖਿਆ ਹੋਇਆ, ਤੇ ਸਾਡੇ ਅਸੀਂ ਮਨ ਨੂੰ ਗੁਲਾਮ ਬਣਾਇਆ ਹੋਇਆ, ਤੇਰੇ ਮੰਗਣ ਨਹੀਂ ਆ, ਮਨ ਵਿੱਚ ਤੇਰਾ ਮਾਲਕ ਬਣਿਆ ਹੋਇਆ। ਕਹਿੰਦੇ ਗੁਲਾਮ ਦੇ ਗੁਲਾਮ ਦਾ ਗੁਲਾਮ ਤੂੰ ਆਇਆ, ਤੇਰੇ ਵਾਸਤੇ ਮੈਂ ਖੜਾ ਹੋ ਗਿਆ। ਅਕਲ ਚ ਆ ਗਈ ਗੱਲ, ਇਹ ਤਾਂ ਬੇਪਰਵਾਹ ਲੋਕ ਹੁੰਦੇ ਨੇ, ਕਿਉਂਕਿ ਇਹਨਾਂ ਦੀ ਪਰਮੇਸ਼ਰ ਨਾਲ ਬਣੀ ਹੋਈ ਹੈ। ਉਸ ਵੇਲੇ ਕਹਿਣ ਲੱਗਿਆ ਕਿ ਮਹਾਰਾਜ ਮੈਂ ਇੱਥੇ ਖੇਤਰ ਲਾਉਣੇ ਚਾਹੁੰਦਾ, ਸੜਕਾਂ ਬਣਾਉਣਾ ਚਾਹੁੰਦਾ, ਫਾਊਂਟੇਨ ਲਾਉਣਾ ਚਾਹੁੰਦਾ। ਕਹਿੰਦੇ ਨਾ ਸਾਨੂੰ ਨੀ ਲੋੜ ਮੁੱਖੀਆਂ ਦੀ, ਅਸੀਂ ਆਪਣੇ ਆਰਾਮ ਨਾਲ ਰਹਿੰਦੇ। ਸੋ ਇਸ ਤਰ੍ਹਾਂ ਬੇਪਰਵਾਹ ਹੋਇਆ। ਕਹਿੰਦੇ ਨੇ ਬਾਦਸ਼ਾਹ ਦੇ ਬਾਦਸ਼ਾਹ ਹੁੰਦੇ ਨੇ ਜਿਹਦਾ ਚਿੱਤ ਪਰਮੇਸ਼ਰ ਦੇ ਨਾਮ ਨਾਲ ਲੱਗ ਜਾ। ਰਾਜਾ ਸਗਲੀ ਸ੍ਰੇਸ਼ਟ ਕਾ, ਥੋੜਾ ਜਿਹਾ ਰਾਜਾ ਨਹੀਂ ਹੁੰਦਾ, ਸ੍ਰਿਸ਼ਟੀ ਦਾ ਵੀ ਤੇ ਦਰਗਾਹ ਦਾ ਵੀ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਨੇ ਵਚਨ ਕਰ ਦਿੱਤਾ ਕਿ ਬੀਬੀ ਸੁਹਾਗ ਬੰਤੀ ਹੋ, ਸਾਰਿਆਂ ਦੇ ਸਾਹਮਣੇ ਉਹ ਲੜਕਾ ਜਦਾ ਹੋ ਗਿਆ, ਰੌਲਾ ਪੈ ਗਿਆ ਬਹੁਤ ਜ਼ਿਆਦਾ। ਉਸ ਵੇਲੇ ਸ਼ਹਿਰ ਵਿੱਚ ਖਬਰ ਚਲੀ ਗਈ। ਦੋ ਕਿਸਮ ਦੇ ਬੰਦੇ ਹੁੰਦੇ ਨੇ, ਇੱਕ ਤਾਂ ਮੰਨਦੇ ਹੁੰਦੇ ਸੰਤਾਂ ਨਾਲ ਪਿਆਰ ਕਰਦੇ, ਇੱਕ ਐਸੇ ਰੁੱਖੇ ਹੁੰਦੇ ਨੇ ਕਿ ਬੇਵਜ੍ਹਾ ਸਾਧੂਆਂ ਦੇ ਨਾਲ ਲੱਗਦੇ ਨੇ, ਨਾ ਜਾਣਨ ਨਾ ਪਛਾਣਨ, ਨਾ ਉਹਨਾਂ ਦੀ ਕਿਰਿਆ ਨੂੰ ਜਾਣਨ ਵੀ ਕੀ ਕਰਦੇ ਫਿਰਦੇ ਨੇ। ਇੱਕ ਤਾਂ ਨਿੰਦਿਆ ਕਰਨੀ ਹੈ, ਜਾਂ ਉਹਨਾਂ ਨਾਲ ਈਰਖਾ ਕਰਨੀ। ਉਹਦਾ ਨਤੀਜਾ ਕੀ ਹੋਇਆ ਕਿ ਜਾ ਕੇ ਉਹਨਾਂ ਨੇ ਸਲਾਹ ਕਰੀ ਇਕੱਠੇ ਹੋ ਕੇ, ਹਿੰਦੂਆਂ ਨੇ ਵੀ ਕਰੀ ਤੇ ਮੁਸਲਮਾਨਾਂ ਮੌਲਵੀਆਂ ਸ਼ਲਵੀਆਂ ਵੀ, ਦੇਖੋ ਨਵਾਂ ਆ ਗਿਆ ਕਿੱਥੇ ਆ ਕੇ, ਬੱਚਾ ਖੂਨੀ ਜਵਾਬ ਪੈਦਾ ਜਿਉਂਦਾ ਕੀਤਾ, ਖੂਨੀ ਡਰਾਮਾ ਸੀ ਕੋਈ, ਇਹ ਸਾਰਾ ਕੋਈ ਐਸੀ ਉਹ ਚੀਜ਼ ਸੀ, ਤੇ ਦੇਖੋ ਇਹਦੀ ਕਿੰਨੀ ਕੀਰਤੀ ਬੜੀ ਹੋਈ ਹੋਵੇ। ਨਾ ਤਾਂ ਬਾਦਸ਼ਾਹ ਨੂੰ ਇਹ ਗੱਲ ਦੱਸਣੀ ਚਾਹੀਦੀ। ਸੁਨੇਮ ਸ਼ਾਹ ਬਾਦਸ਼ਾਹ ਬੜਾ ਜਿੱਦੀ ਸੀਗਾ, ਉਹਦੇ ਕੋਲ ਗਏ ਜਾ ਕੇ ਉਸਨੂੰ ਕਿਹਾ ਕਿ ਦੇਖੋ ਮਹਾਰਾਜ, ਇੱਕ ਹਿੰਦੂ ਆਇਆ ਸੰਤ, ਇਸਲਾਮ ਦਾ ਰਾਜ ਹੈ, ਇਸਲਾਮ ਵਾਲਿਆਂ ਦਾ ਬੋਲਬਾਲਾ ਹੈ, ਲੇਕਿਨ ਇਹ ਦੇਖੋ ਇਹਨੇ ਤਾਂ ਸਾਰਾ ਕੁਛ ਉਲਟ ਕਰਕੇ ਰੱਖਤਾ। ਉੱਥੇ ਇੱਕ ਬ੍ਰਾਹਮਣ ਦਾ ਲੜਕਾ ਜਿਉਂਦਾ ਕਰਤਾ, ਪਹਿਲਾਂ ਤਾਂ ਕੁਫਰ ਕਰਿਆ, ਇਹਨੇ ਜਿਉਂਦਾ ਕਰਿਆ, ਰੱਬ ਦੀ ਰਜ਼ਾ ਦੇ ਵਿੱਚ ਦਖਲ ਦਿੱਤਾ, ਫੇਰ ਇਹਦੀ ਮਹਿਮਾ ਇੰਨੀ ਹੋ ਰਹੀ ਹੈ ਵੀ ਇਹਨੂੰ ਸਜ਼ਾ ਦੇਣੀ ਚਾਹੀਦੀ, ਕਿਉਂਕਿ ਸਾਧੂਆਂ ਨਾਲ ਮਹਾਰਾਜ ਕਹਿੰਦੇ ਦੁਸ਼ਟਾਂ ਤੇ ਨਿੰਦਕਾਂ ਤੇ ਮਨਮੁਖਾਂ ਦੀ ਨਹੀਂ ਬਣਿਆ ਕਰਦੀ, ਸੰਤਾਂ ਨਾਲ ਵੈਰ ਕਮਾਉਂਦੇ। ਉਸ ਵੇਲੇ ਕੁਦਰਤੀ ਐਸਾ ਸਮਝੀ, ਐਸੀਆਂ ਮਿਸਾਲਾਂ ਆਉਂਦੀਆਂ ਨਾ ਮਹਾਂਪੁਰਸ਼ਾਂ ਦੀਆਂ। ਕਲੇਰਾਂ ਵਾਲੇ ਮਹਾਂਪੁਰਸ਼ ਹੋਏ ਨੇ ਬਾਬਾ ਨੰਦ ਸਿੰਘ, ਬਹੁਤ ਉਹਨਾਂ ਨੂੰ ਰਿਸ਼ੀ ਜੀ ਕਹਿੰਦੇ ਹੁੰਦੇ ਸੀ, ਤੇ ਕੁੱਚੋ ਮੰਡੀ ਵਾਲੇ ਬਾਬਾ ਨਾਮ ਸਿੰਘ ਬਹੁਤ ਕਰਨੀ ਕਮਾਈ ਵਾਲੇ ਮਹਾਂਪੁਰਸ਼ ਸੀ। ਉਹ ਤਾਂ ਕੁਛ ਬਦਲਦਾ ਜਾਂਦਾ, ਭੇਗ ਭੁੱਖ ਜਿਹਾ ਰਹਿ ਗਿਆ, ਵਿੱਚੋਂ ਕਮਾਈ ਨਹੀਂ ਹੈ, ਕਮਾਈ ਬਿਲਕੁਲ ਹੀ ਘੱਟ ਗਈ, ਪਖਾਨੇ ਜਿਹਾ ਬਹੁਤ ਵੱਧ ਗਿਆ। ਪਹਿਲੇ ਪਿਛਲੇ ਮਹਾਤਮਾ ਕਮਾਈਆਂ ਕਰਦੇ ਸੀ ਦਿਨ ਰਾਤ, ਤੇ ਬਾਬਾ ਜੀ ਦੇ ਕੋਲ ਇੱਕ ਸਰਦਾਰ ਨੇ ਕਾਰ ਲਈ, ਉਹ ਆ ਗਏ। ਉਹਨੇ ਕਿਹਾ ਬਾਬਾ ਜੀ ਮੈਂ ਕਾਰ ਲਈ ਹੈ, ਤੁਸੀਂ ਕਿਤੇ ਜਾਣਾ ਹੋਵੇ ਤਾਂ ਇਹਨੂੰ ਵਰਤ ਲਓ, ਮੈਨੂੰ ਬੜੀ ਖੁਸ਼ੀ ਹੋਈ। ਬਾਬਾ ਜੀ ਕਹਿਣ ਲੱਗੇ ਕਿ ਪ੍ਰੇਮੀਆ ਅਸੀਂ ਤਾਂ ਜਾਂਦੇ ਨਹੀਂ ਹੁੰਦੇ, ਇੱਥੇ ਨੇੜੇ ਤੇੜੇ ਰਹੀਦਾ, ਪੈਦਲ ਚਲੇ ਜਾਈਦਾ, ਬਹੁਤ ਸੋਹਣਾ। ਸੇਵਾਦਾਰ ਕਹਿਣ ਲੱਗੇ ਕਿ ਬਾਬਾ ਜੀ ਤੁਸੀਂ ਪੰਜ ਚਾਰ ਦਿਨ ਹੋਇਆ ਫੁਰਨਾ ਕਰਿਆ ਸੀ, ਵੀ ਭੁੱਚ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰੇ ਜੀ, ਕਹਿੰਦੇ ਉਹ ਤਾਂ ਕਰਿਆ ਸੀ, ਕੋਈ ਨਾ ਕਦੇ ਮੌਕਾ ਮੈਨੂੰ ਚੱਲਣ। ਕਹਿੰਦੇ ਮਹਾਰਾਜ ਕਾਰ ਚ ਬਹਿ ਜਾਂਦੇ ਆ, ਸਰਦਾਰ ਜੀ ਲੈ ਕੇ ਆਇਆ। ਉਹ ਕਹਿੰਦੇ ਵੀ ਹੁਣ ਤਾਂ ਉਹ ਇੰਨੇ ਵਜੇ ਕੁਰਸੀ ਤੋਂ ਉੱਠ ਕਰਦੇ ਨੇ, ਕਿਉਂਕਿ ਮਹਾਂਪੁਰਸ਼ਾਂ ਦੇ ਆਸ਼ਰਮਾਂ ਦੇ ਵਿੱਚ ਜੇ ਮਿਲਣਾ ਟਾਈਮ ਫਿਕਸ ਹੋਇਆ ਕਰਦੇ ਨੇ ਵੀ ਇੰਨੇ ਤੋਂ ਇੰਨੇ ਤੱਕ ਮਿਲਣਾ ਸਾਰਾ ਦਿਨ ਨੀ, ਵੀ ਇੰਨੇ ਵਜੇ ਉੱਠ ਕਰਦੇ ਨੇ। ਉਹ ਕਹਿਣ ਲੱਗਾ ਬਾਬਾ ਜੀ ਮੈਂ ਪਹਿਲਾਂ ਪਹੁੰਚਾ ਦੂੰਗਾ, ਆਪਾਂ ਨਹਿਰ ਦੀ ਪਰਲੀ ਚੱਲਾਂਗੇ ਤੇ ਪੁੱਛੋ ਮੰਡੀ ਮੈਂ ਲੈ ਚੱਲੂ। ਬਾਰ ਬਾਰ ਕਹਿਣ ਦੇ ਮਹਾਂਪੁਰਸ਼ਾਂ ਦੀ ਗੱਡੀ ਚ ਬੈਠ ਗਏ ਤੇ ਗਾਂ ਉਹਨੇ ਨਹਿਰ ਦੀ ਪਰਲੀ ਦੇ ਉੱਤੇ ਆਪਣੀ ਕਾਰ ਪਾ ਲਈ। ਥੋੜੀ ਦੂਰ ਜਸਵੰਤ ਗਏ ਤਾਂ ਬੜਾ ਹੀ ਬਿਮਾਨੀ ਅਫਸਰ ਸੀ, ਸਰਦਾਰ ਸੀਗਾ, ਚੰਨਣ ਸਿੰਘ ਸੀ ਉਹਦਾ ਨਵਾਂ ਐਸਪੀਓ ਸੀਗਾ। ਉਹ ਵੈਸੇ ਹੀ ਇਹਨਾਂ ਨਾਲ ਲੱਗਿਆ ਕਰਦਾ ਸੀ, ਬਾਬਾ ਜੀ ਨਾਲ ਵੀ ਲੱਗਦਾ ਸੀ, ਹੋਰ ਸੰਤਾਂ ਨਾਲ ਵੀ ਲੱਗਦਾ ਸੀ। ਉਹਨੇ ਜਦ ਦੇਖਿਆ ਵੀ ਸੰਤ ਆ ਗਿਆ ਜਿਹੜੇ ਕਿ ਅੱਜ ਮੇਰਾ ਜ਼ੋਰ ਚੱਲੂ ਇਹਨਾਂ ਤੇ, ਉਸ ਵੇਲੇ ਕਾਰ ਰੋਕ ਲਈ। ਕਹਿਣ ਲੱਗਾ ਤੁਹਾਨੂੰ ਤੁਸੀਂ ਇਹ ਸੜਕ ਨੂੰ ਆਪਣੇ ਬਾਪ ਦੀ ਸੜਕ ਬਣਾਇਆ, ਕਿਹਦਾ ਇਜਾਜ਼ਤ ਲਈ ਆ? ਬਹੁਤ ਬੁਰੇ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ। ਉਹ ਸਰਦਾਰ ਜੀ ਉੱਠਿਆ, ਉੱਠ ਕੇ ਜਾ ਕੇ ਹੱਥ ਬੰਨੇ ਵੀ ਦੇਖੋ ਬਾਬਾ ਜੀ ਬੈਠੇ ਨੇ, ਮਹਾਂਪੁਰਸ਼ ਬੈਠੇ ਨੇ, ਥੋੜਾ ਸਤਿਕਾਰ ਨਾਲ ਗੱਲ ਕਰੋ। ਕਹਿੰਦਾ ਮੈਂ ਜਾਣਦਾ ਇਹਨਾਂ ਨੂੰ, ਇਹ ਪਖੰਡ ਕਰ ਕਰਕੇ ਦੁਨੀਆਂ ਨੂੰ ਧੋਖੇ ਦਿੰਦੇ, ਸਭ ਜਾਣਦਾ, ਜਿਹਨਾਂ ਕੋਲ ਜਾ ਰਿਹਾ ਮੈਂ ਉਹਨੂੰ ਵੀ ਜਾਣਦਾ। ਬਾਬਾ ਜੀ ਚੁੱਪ। ਬਾਬਾ ਜੀ ਕਹਿੰਦੇ ਭਾਈ ਆਪਾਂ ਪਿੱਛੇ ਲਾ ਲੈਂਦੇ ਹਾਂ। ਕਹਿੰਦਾ ਲਾਹੌਰ ਨੀ ਮੈਂ ਹੁਣ ਦਿੰਦਾ, ਹੁਣ ਤਾਂ ਮੈਂ ਚਲਾਨ ਕਰੂੰਗਾ, ਕਚਹਿਰੀ ਚ ਤੁਹਾਨੂੰ ਲੈ ਕੇ ਜਾਊ, ਆਪਣੀ ਤੁਸੀਂ ਸੜਕ ਬਣਾਈ ਆ। ਬਾਬਾ ਜੀ ਕਹਿੰਦੇ ਕੋਈ ਨਾ ਭਾਈ ਪ੍ਰੇਮੀਆ, ਅਸੀਂ ਉਹ ਕਹਿਤਾ ਸੀ ਵੀ ਜਲਦੀ ਜਾਣਾ ਹੈ, ਸਰਦਾਰ ਦਾ ਨੀ ਕੋਈ ਕਸੂਰ। ਕਹਿੰਦਾ ਵਿੱਚੇ ਸਰਦਾਰ ਵਿੱਚੇ ਤੁਸੀਂ ਸਾਰਿਆਂ ਨੂੰ ਮੈਂ ਤਾਂ ਬਣਾਊਂਗਾ ਹੁਣ। ਉਸ ਵੇਲੇ ਕਾਗਜ਼ ਕੱਢੇ, ਚਲਾਨ ਕਰ ਦਿੱਤਾ। ਬਾਬਾ ਜੀ ਕਹਿੰਦੇ ਆਪਾਂ ਪਿੱਛੇ ਤੁਰ ਕੇ ਚੱਲਦੇ ਹਾਂ, ਤੂੰ ਭਾਈ ਕਾਰ ਲੈ ਆਈ, ਚਲਾਨ ਤਾਂ ਹੋ ਗਿਆ। ਉੱਥੋਂ ਜਦ ਥੱਲੇ ਦੀ ਹੋ ਗਏ, ਉਹ ਕਹਿੰਦਾ ਜੀ ਬਾਬਾ ਜੀ ਆਪਾਂ ਚੱਲਣਾ ਜ਼ਰੂਰ ਹੈ। ਉਹ ਜਦੋਂ ਪੁੱਛੋ ਮੰਡੀ ਪਹੁੰਚਦੇ, ਉੱਥੇ ਪਸੰਤਾਂ ਦੇ ਪਹੁੰਚਦੇ ਆ ਬਾਬਾ ਹਰਨਾਮ ਸਿੰਘ ਕੋਲ। ਉਹ ਤਰਕਾਲ ਦਾ ਅਸੀਸ ਸੀ ਪਹਿਲਾਂ ਹੀ ਜਾਣ, ਸੰਤਾਂ ਨੂੰ ਬਹੁਤ ਸਾਰਿਆਂ ਨੂੰ ਪਹਿਲਾਂ ਪਤਾ ਹੁੰਦਾ ਵੀ ਫਲਾਣਾ ਆ ਰਿਹਾ। ਮੈਂ ਅੱਧ ਮਸਾਲਾ ਮੈਂ ਜਿਹਨਾਂ ਮਹਾਂਪੁਰਸ਼ਾਂ ਦੀਆਂ ਗੱਲਾਂ ਕਰਦਾ ਵੀ ਆਟੋਮੈਟਿਕਲੀ ਪਤਾ ਹੁੰਦਾ ਵੀ ਫਲਾਣਾ ਚੱਲ ਪਿਆ, ਉਹਨੇ ਹੁਣ ਇੰਨੇ ਕੁ ਵਜੇ ਆ ਚੜਿਆ। ਉਹ ਜਿਸ ਵਕਤ ਬਾਬਾ ਜੀ ਕੋਲ ਪਹੁੰਚੇ ਤੇ ਬਾਬਾ ਜੀ ਕਹਿਣ ਲੱਗੇ, ਕਹਿਣ ਲੱਗੇ ਤੁਸੀਂ ਤਾਂ ਜਲਦੀ ਆਉਣਾ ਸੀ, ਕੀ ਗੱਲ ਹੋ ਗਈ, ਦੇਰ ਹੋ ਗਈ? ਉਹ ਸਰਦਾਰ ਨੇ ਰੋ ਰੋ ਕੇ ਦੱਸਿਆ ਕਿ ਬਾਬਾ ਜੀ ਇਸ ਤਰ੍ਹਾਂ ਇੱਕ SDO ਸੀਗੇ ਚੰਨਣ ਸਿੰਘ ਹੋਣੀ, ਉਹਨਾਂ ਨੇ ਚਲਾਨ ਕਰ ਦਿੱਤਾ, ਬੜੀ ਦੇਰ ਸਾਨੂੰ ਰੋਕ ਰੱਖਿਆ ਤੇ ਸ਼ਬਦ ਬੜੇ ਭੈੜੇ ਗਏ। ਬਾਬਾ ਜੀ ਉਸ ਵੇਲੇ ਥੋੜਾ ਨਾਰਾਜ਼ੀ ਚ ਆ ਗਈ, ਕਹਿਣ ਲੱਗੇ ਹੈ ਇਹ ਰਿਸ਼ੀ ਜੀ ਨੇ ਇਹਨਾਂ ਦਾ ਚਾਹੀਦਾ ਸੀ ਆਦਰ ਕਰਨਾ ਤੇ ਇਹਨਾਂ ਨੂੰ ਇਹੋ ਜਿਹੇ ਬੰਦੇ ਬਾਗ ਬੋਲਿਆ? ਉਹ ਜਾਓ ਕਹਿੰਦੇ ਚਲਾਨ ਖਾਰਜ, ਨੌਕਰੀ ਖਾਰਜ, ਸਿਹਤ ਖਾਰਜ, ਅੱਧ ਵਿੱਚੋਂ ਟੁੱਟੂਗਾ ਜਾਓ। ਵਚਨ ਹੋ ਗਿਆ, ਹੁਣ ਵਚਨ ਸਾਧੂ ਦਾ ਜੋ ਹੈ ਨਾ ਟਲਿਆ ਨੀ ਕਰਦਾ, ਸਾਧ ਨਹੀਂ। ਉਸ ਵੇਲੇ ਬਿਮਾਰ ਹੋ ਗਿਆ, ਗਠੀਆ ਹੋ ਗਿਆ, ਜਿਹੜਾ ਤੁਰ ਬਣਾ ਸਕੇ, ਰੋਟੀ ਵੀ ਮੂੰਹ ਚ ਨਾ ਪਾ ਸਕੇ, ਸਾਰੀਆਂ ਉਂਗਲੀਆਂ ਬਿਗੀਆਂ ਹੋ ਗਈਆਂ, ਗੋਡੇ, ਬਥੇਰਾ ਪੈਸਾ ਖਰਚਿਆ, ਕੁਛ ਨਾ ਬਣਿਆ। ਅਖੀਰ ਘੋਡੀਏ ਵਾਲੇ ਸੰਤ ਸੀਗੇ ਮਹਾਂਪੁਰਸ਼, ਉਹਨਾਂ ਦੇ ਰਿਸ਼ਤੇਦਾਰ ਲੈ ਗਏ। ਉਹ ਗਠੀਆ ਦਾ ਇਲਾਜ ਤਿੰਨ ਕੁੜੀਆਂ ਨਾਲ ਕਰਿਆ ਕਰਦੇ ਸੀ। ਉਹਨਾਂ ਨੇ ਗਏ, ਉਹ ਕਹਿੰਦੇ ਲਓ ਭਾਈ ਤਿੰਨ ਕੁੜੀਆਂ ਲੈ ਲਓ ਤੇ ਇਹਦੇ ਬਾਅਦ ਤਾਂ ਮੈਂ ਦਵਾਈ ਦਿੰਦਾ ਇਹਦੀ, ਇਹ ਠੀਕ ਹੋਜੂ। ਉਹਦਾ ਬਿਲਕੁਲ ਠੀਕ ਨਾ ਹੋਇਆ, ਕਹਿੰਦੇ ਬਾਬਾ ਜੀ ਇਹ ਤਾਂ ਠੀਕ ਨੀ ਹੋਇਆ। ਕਹਿੰਦੇ ਦੇਖੋ ਸੱਚੋ ਸੱਚ ਦੱਸੋ, ਕਿਸੇ ਮਹਾਂਪੁਰਸ਼ ਦਾ ਤੁਰਕਾਰਿਆ ਹੋਇਆ ਲੱਗਦਾ, ਸਹੀ ਗੱਲ ਦੱਸੋ ਸਾਨੂੰ। ਉਸ ਵੇਲੇ ਕਹਿਣ ਲੱਗੇ ਜੀ ਇਹਨਾਂ ਨੂੰ ਉੱਚੋ ਵਾਲੇ ਮਹਾਂਪੁਰਸ਼ਾਂ ਨੇ ਇਹ ਸਰਾਪ ਦੇ, ਕਹਿੰਦੇ ਫੇਰ ਤਾਂ ਉਹਨੂੰ ਰੱਬ ਵੀ ਨਹੀਂ ਬਖਸ਼ ਸਕਦਾ, ਕੋਈ ਵੀ ਨਹੀਂ ਦੁਨੀਆਂ ਤਾਕਤ ਜਿਹੜੀ ਇਹਨੂੰ ਬਖਸ਼ਦੇ ਨੇ। ਉਹ ਬਾਬਾ ਜੀ ਕੋਲ ਆਏ, ਬਾਬਾ ਨੰਦ ਸਿੰਘ ਕੋਲ, ਕਹਿਣ ਲੱਗੇ ਬਾਬਾ ਜੀ ਸਜ਼ਾ ਬਹੁਤ ਜ਼ਿਆਦਾ ਮਿਲ ਗਈ ਉਹਨੂੰ, ਵੀ ਚਲੋ ਆਪਾਂ ਬਖਸ਼ਾ ਲਈਏ ਮਹਾਂਪੁਰਸ਼ਾਂ ਤੇ। ਕੋਈ ਸੌਣ ਵਾਸਤੇ ਦੋਵੇਂ ਮਹਾਂਪੁਰਸ਼ ਤੁਰੇ ਤੇ ਬਾਬਾ ਜੀ ਦੇ ਪਾਸ ਪਹੁੰਚ ਗਏ ਹਰਨਾਮ ਸਿੰਘ ਹੋਣਾਂ ਕੋਲ। ਉਹਨਾਂ ਨੇ ਬੜਾ ਪਿਆਰ ਨਾਲ ਬਿਠਾਏ, ਸੇਵਾ ਪੁੱਛੀ, ਸਾਰਾ ਕੁਛ ਕਰਿਆ। ਜਦ ਦੇਖਿਆ ਵੀ ਬਹੁਤ ਸੋਹਣੇ ਮੂਡ ਦੇ ਵਿੱਚ ਨੇ, ਕਹਿਣ ਲੱਗੇ ਬਾਬਾ ਜੀ ਇੱਕ ਬੇਨਤੀ ਕਰਨੀ ਹੈ। ਇੱਕਦਮ ਕਹਿਣ ਲੱਗੇ ਕਿਤੇ ਤੁਸੀਂ ਕਹਿੰਦੇ ਹੋ ਦੁਸ਼ਟ ਦੀ ਬੇਨਤੀ ਤਾਂ ਨਹੀਂ ਕਰਨਾ ਹੈ, ਉਹਨੂੰ ਨਾਲ ਲੈ ਗਏ ਸੀ ਵੀ ਚਾਨਣ ਤੇ ਲੁਟਾ ਦਾਂਗੇ। ਜਾ ਉਹ ਕਹਿੰਦੇ ਉਹਦੀ ਬੇਨਤੀ ਨੀ ਪਰਵਾਹ ਹੋ ਸਕਦੀ, ਉਹ ਹੁਣ ਅੱਧ ਵਿੱਚੋਂ ਟੁੱਟੂ, ਜਾ ਦੇਖ ਲਓ ਭਰਿਆ ਪਿਆ। ਜਦੋਂ ਬਾਹਰ ਨਿਕਲੇ ਤਾਂ ਚੜਾਈ ਕਰ ਚੁੱਕਿਆ ਸੀ, ਸੋ ਮਹਾਰਾਜ ਦਾ ਇੱਥੇ ਫਰਮਾਨ ਹੈ ਪੜੋ ਪਿਆਰ ਨਾਲ। ਅੱਧ ਵਿੱਚੋਂ ਟੁੱਟਦਾ ਜੀ ਸੰਤਾਂ ਦਾ ਦੁਖੀ ਪਾਈ, ਅੱਧ ਵਿੱਚੋਂ ਟੁੱਟਦਾ ਸੰਤਾਂ ਦਾ ਦੁਖੀ ਪਾਈ। ਦੋਖੀ ਕਿਤੇ ਕਾਜ ਨਾ ਪੁੱਜ। ਆਨੰਦਪੁਰ ਸਾਹਿਬ ਆਨੰਦਗੜ੍ਹ ਕਿਲ੍ਹੇ ਦੇ ਅੱਗੇ ਸ਼ਹੀਦ ਗੰਜ ਬਣਿਆ ਹੋਇਆ, ਉੱਥੇ ਬਾਬਾ ਗੁਰਜੀਤ ਸਿੰਘ ਜੀ ਹੁੰਦੇ ਜਥੇਦਾਰ, ਨਿਹੰਗ ਸੀਗੇ, ਨਿਹੰਗਾਂ ਕੋਲ ਹੈ ਉਹ ਬੜੇ, ਮੈਂ ਉਹਨਾਂ ਨੂੰ ਪ੍ਰੇਮ ਕਰਦਾ ਸੀ। ਮੈਂ ਇੱਕ ਦਿਨ ਪੁੱਛਿਆ ਵੀ ਬਾਬਾ ਜੀ ਇਹ ਤੁਸੀਂ ਬਣਾਇਆ ਸ਼ਹੀਦ ਗੰਜ? ਕਹਿੰਦੇ ਨਹੀਂ, ਸ਼ਹੀਦ ਗੰਜ ਤਾਂ ਪਹਿਲਾਂ ਤੋਂ ਸੀ ਮਹਾਰਾਜ, ਇੱਥੇ 6000 ਸਿੰਘ ਦਾ ਸੰਸਕਾਰ ਹੋਇਆ ਸੀ, ਪਰ ਇਹ ਲੋਕਾਂ ਨੇ ਦੱਬ ਲਿਆ ਸੀ, ਕਿਲ੍ਹੇ ਦੇ ਦਰਵਾਜ਼ੇ ਤੱਕ ਜ਼ਮੀਨ ਦੱਬ ਲਈ ਸੀ। ਕਹਿੰਦੇ ਇੱਥੇ ਜੈਲਦਾਰ ਸੀਗਾ, ਉਹਨੇ ਇੱਥੇ ਹਲ ਚਲਾਉਂਦਾ ਸੀ, ਆਪਣੀ ਜ਼ਮੀਨ ਦੀ ਮਾਲਕੀ ਰੱਖਦਾ ਸੀ। ਕਹਿੰਦੇ ਜਿਹੜੇ ਵੱਡੇ ਮਹਾਤਮਾ ਪਹਿਲਾਂ ਮੇਰੇ ਤੋਂ ਜਥੇਦਾਰ ਹੋਏ ਨੇ ਸਾਧੂ ਸਿੰਘ ਜੀ, ਉਹ ਬਹੁਤ ਹੀ ਸ਼ਾਂਤ ਸੁਭਾਅ ਸੀਗੇ। ਉਹਨਾਂ ਨੂੰ ਬੇਨਤੀ ਕਰੀ ਕਿ ਬਾਬਾ ਜੀ ਇੱਥੇ ਸ਼ਹੀਦਾਂ ਦਾ ਸੰਸਕਾਰ ਹੋਇਆ ਹੋਇਆ, ਆਪਾਂ ਜੇ ਨਿਸ਼ਾਨ ਸਾਹਿਬ ਲਾ ਦਈਏ। ਕਹਿੰਦੇ ਦੇਖ ਲਓ ਭਾਈ, ਉਹ ਜੈਲਦਾਰ ਨੇ ਝਗੜਾ ਕਰਨਾ, ਉਹ ਨਿਸ਼ਾਨ ਸਾਹਿਬ ਲਾ ਦਿੱਤਾ। ਲਾਇਆ ਤਾਂ ਉਹਨੂੰ ਪਤਾ ਲੱਗਿਆ, ਗੁੰਡੇ ਲਿਆਇਆ ਨਾਲ, ਲਿਆ ਕੇ ਪੱਟ ਦਿੱਤਾ। ਉਹਨੇ ਕਹਿਣ ਬਾਬਾ ਜੀ ਸਾਨੂੰ ਆਗਿਆ ਤੋਂ, ਕਹਿੰਦੇ ਨਾ ਇਹ ਗੱਲ ਨੀ ਆਪਾਂ ਕਰਨੀ, ਇਹ ਗੁਰੂ ਦਾ ਨਿਸ਼ਾਨ ਆ, ਆਪਾਂ ਨਹੀਂ ਰੌਲਾ ਪਾਉਣਾ। ਉਹ ਦੂਜੀ ਵਾਰੀ ਫੇਰ ਬਣਾ ਤਾ, ਦੂਜੀ ਵਾਰੀ ਬਣਾਇਆ ਉਹ ਫੇਰ ਆ ਗਿਆ ਕਿ ਫੇਰ ਉਹ ਪਟ ਗਿਆ ਨਿਸ਼ਾਨ ਸਾਹਿਬ ਟਾਟੂ ਗਿਆ ਜਿਹੜਾ ਥੜੇ ਬਣਾਏ ਸੀ। ਤੀਜੀ ਵਾਰੀ ਫੇਰ ਉਹ ਚੜ ਬਣਾ ਤਾ ਕਹਿੰਦੇ ਬਾਬਾ ਜੀ ਉਹਨੇ ਫੇਰ ਆ ਜਿਹੜੇ ਕਹਿੰਦੇ ਹੁਣ ਆਪਾਂ ਜਾਣੀਏ ਆਪਾਂ ਨੀ ਇਹ ਚਾਹੁਣਾ ਗੁਰੂ ਜਾਣੇ ਇਹ ਜਾਣ ਗੁਰੂ ਸਾਡਾ ਐਵੇਂ ਹੀ ਹੈ ਕੋਈ ਉਹਦੇ ਚ ਕੋਈ ਤਾਕਤ ਹੀ ਨਹੀਂ ਹੈ। ਉਸ ਵੇਲੇ ਕੀ ਹੋਇਆ ਜਿਸ ਵਕਤ ਆ ਰਿਹਾ ਉਹਦੀ ਘੋੜੀ ਡਰ ਗਈ ਉਹ ਸਿੱਧੀ ਖੜੀ ਹੋ ਗਈ ਤਾਂ ਘੋੜੀ ਨੇ ਮਾਰਿਆ ਝਟਕਾ ਰਕਾਬ ਦੇ ਵਿੱਚ ਪੈਰ ਪੈ ਗਿਆ ਘੋੜੀ ਪੂਰੀ ਸਪੀਡ ਨਾਲ ਦੌੜੀ ਫਿਰੇ ਉੱਥੇ ਪੱਥਰੇ ਪੱਥਰੇ ਜਿਹਨਾਂ ਨੇ ਅਨੰਦਪੁਰ ਸਾਹਿਬ ਦੇਖਿਆ ਸਾਰਾ ਸਰੀਰ ਛਿੱਲਿਆ ਗਿਆ ਖੂਨੇ ਖੂਨ ਚੱਲੇ ਇਹ ਲਓ ਭਾਈ ਇਹ ਸੁੱਖ ਨਹੀਂ ਹੋਇਆ ਕਰਦਾ ਸੁੱਖ ਨਾ ਪਾਏ ਮੁਗਧ ਨਾਲ ਸੰਤ ਨਾਲ ਖਾਂਦੇ ਸੁੱਖ ਧਰੇ ਨਾ ਪਾਉਂਦੇ ਜੀ ਮੁਗਧ ਨਾਲ ਸੰਤਾਂ ਨਾਲ ਖਾਂਦੇ ਸੰਤ ਜਨਾ ਸੁੱਖ ਨਾ ਪਾਇਣ ਮੁਗਧ ਨਾਲ ਸੰਤ ਨਾਲ ਕਹਿੰਦੇ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪਦੇ ਦਰਸ਼ਨ ਕਰਨ ਵਾਸਤੇ ਪੂਰਨਮਾਸੀ ਨੂੰ ਬੜਾ ਭਾਰਾ ਜੋੜ ਮੇਲਾ ਹੋਇਆ ਕਰਦਾ ਸੀ ਤੇ ਪੋਠੋਵਾਲ ਦੀਆਂ ਸੰਗਤਾਂ ਦੂਰ ਦਰਾਜ ਤੋਂ ਉਸ ਇਲਾਕੇ ਦੀਆਂ ਸੰਗਤਾਂ ਆਇਆ ਕਰਦੀਆਂ ਸੀ ਤੇ ਇਕੱਠੇ ਹੋ ਕੇ ਭਜਨ ਕਰਨਾ ਸਾਰੀ ਰਾਤ ਜਾਗਦੇ ਰਹਿਣਾ। ਉੱਥੇ ਇੱਕ ਮੁਸਲਮਾਨਾਂ ਦਾ ਪਿੰਡ ਸੀ ਬੜੇ ਹੰਕਾਰੇ ਹੋਏ ਸੀ ਤੇ ਉਹਨਾਂ ਨੇ ਕੁੱਤੇ ਬਹੁਤ ਰੱਖੇ ਹੋਏ ਸੀਗੇ ਜਹਿਰੀ। ਜਦ ਸੰਗਤ ਨੇ ਲੰਘਣਾ ਉਸ ਵੇਲੇ ਕੁੱਤੇ ਛੱਡਦੇ ਉਹ ਕੁੱਤਿਆਂ ਨੇ ਸੰਗਤ ਦੇ ਮਗਰ ਪੈ ਜਾਣਾ ਦੰਦ ਮਾਰਨੇ ਖੂਨ ਚਲਾ ਦੇਣਾ ਕੱਪੜੇ ਪਾੜ ਦੇਣੇ ਸੰਗਤ ਨੇ ਬਾਬਾ ਜੀ ਕੋਲ ਜਾਣਾ ਵੀ ਬਾਬਾ ਜੀ ਬਹੁਤ ਜ਼ਿਆਦਾ ਅੱਤ ਚੱਕ ਲਈ ਇਹਨਾਂ ਨੇ ਤਾਂ ਕਹਿੰਦੇ ਕੋਈ ਨਾ ਭਾਈ ਸ਼ਾਂਤੀ ਚਲੋ ਤੁਸੀਂ ਰਸਤਾ ਹੋਰ ਦੇਖ ਲਓ। ਇੱਕ ਮੀਲ ਤੋਂ ਹੋਰ ਰਾਹ ਜਾਂਦਾ ਸੀ ਬਾਬਾ ਜੀ ਦੇ ਕਹਿਣ ਮੁਤਾਬਕ ਉਹ ਰਾਹ ਲੈ ਲਿਆ ਉਹਨਾਂ ਨੇ ਉੱਥੇ ਆ ਕੇ ਬੈਠਣਾ ਸ਼ੁਰੂ ਕਰਤਾ ਵੀ ਅੱਜ ਪੂਰਨਮਾਸੀ ਆ ਜਾਣ ਨਹੀਂ ਦੇਣੇ ਉਹ ਫੇਰ ਕੁੱਤੇ ਛੱਡ ਦੇਣੇ ਤੇ ਫੇਰ ਉਸੇ ਤਰ੍ਹਾਂ ਸੰਗਤਾਂ ਨੇ ਜਾਣਾ ਜਾ ਕੇ ਬਾਬਾ ਜੀ ਕੋਲ ਗਿਆ ਕਹਿੰਦੇ ਭਾਈ ਪੰਜ ਸੱਤ ਸਿੰਘ ਜਾਓ ਜਾ ਕੇ ਇਹਨਾਂ ਨੂੰ ਸਮਝਾਓ ਵੀ ਅੱਛੀ ਬਾਤ ਨਹੀਂ ਹੈ ਇੱਥੇ ਅਸੀਂ ਪਰਮੇਸ਼ਵਰ ਦਾ ਭਜਨ ਹੀ ਕਰਦੇ ਹਾਂ ਕੋਈ ਹੋਰ ਤਾਂ ਗੱਲ ਕਰਦੇ ਨਹੀਂ। ਪੰਜ ਸੱਤ ਇਲਾਕੇ ਦੇ ਬੰਦੇ ਉੱਠੇ ਜਾ ਕੇ ਉਹਨਾਂ ਨੂੰ ਕਿਹਾ ਉਹ ਕਹਿੰਦਾ ਤੁਹਾਨੂੰ ਕੀ ਸਾਡੇ ਕੁੱਤੇ ਨੇ ਅਸੀਂ ਤਾਂ ਛੱਡਣੇ ਹੀ ਨੇ ਤੁਸੀਂ ਨਾ ਆਓ ਇੱਧਰ ਦੀ ਉਹ ਨਾ ਹੈ ਬੰਦੇ ਉਸ ਵੇਲੇ ਬਾਬਾ ਜੀ ਕਹਿਣ ਲੱਗੇ ਚੰਗਾ ਫਿਰ ਗੁਰੂ ਨਾਨਕ ਸਾਹਿਬ ਜਾਣਨ ਇਹ ਜਾਣਨ ਆਪਾਂ ਵਿਚਾਰੇ ਕਾਹਨੂੰ ਆਉਂਦੇ ਹੋ ਪਿਆਰਿਓ। ਉਸੇ ਦਿਨ ਤੋਂ ਬੰਦੇ ਮਰਨੇ ਸ਼ੁਰੂ ਹੋ ਗਏ। ਇੱਥੇ ਤੱਕ ਨੌਬਤ ਆ ਵੀ ਇੱਕ ਬੰਦਾ ਨਾ ਬਚਿਆ ਪਿੰਡ ਦੇ ਅੰਦਰ, ਇੱਕ 10 ਸਾਲ ਦਾ 10 ਮਹੀਨੇ ਦਾ ਬੱਚਾ ਸੀ। ਉਹਦੀ ਮਾਂ ਨੂੰ ਸੋਚੀ ਆਈ ਵੀ ਮੈਂ ਜਾ ਕੇ ਸੰਤਾਂ ਦੇ ਚਰਨਾਂ ਤੇ ਰੱਖਦਾ। ਉਹ ਬੱਚੇ ਨੂੰ ਲੈ ਗਈ, ਕਹਿੰਦੀ ਬਾਬਾ ਜੀ ਪਿੰਡ ਦੀ ਜੜ ਨਾ ਉਖੜੇ, ਇੱਕ ਰੱਖ ਦੋ ਜੜ ਬਚਾ ਦੋ ਤੁਸੀਂ, ਚਰਨਾਂ ਤੇ ਲਟਾ ਦਿੱਤਾ। ਬਾਬਾ ਜੀ ਮਨੁੱਖਾਂ ਨੇ ਗਲਤੀ ਕਰੀ ਹੈ, ਹੰਕਾਰੇ ਹੋਏ ਨੇ, ਸਜ਼ਾ ਬਹੁਤ ਮਿਲ ਚੁੱਕੀ ਹੈ, ਇੱਕ ਵੀ ਬੰਦਾ ਨਹੀਂ ਬਚਿਆ ਸਾਡੇ ਪਿੰਡ ਦਾ। ਉਸ ਵੇਲੇ ਬਾਬਾ ਜੀ ਨੇ ਕਿਹਾ ਚੰਗਾ ਭਾਈ ਵੀ ਵਾਹ, ਇਹਨੂੰ ਅੱਲਾ ਰੱਖਦਾ, ਇਹਦਾ ਨਾਂ ਅੱਲਾ ਰੱਖਾ ਰੱਖਦਾ। ਅੱਜ ਤੋਂ ਮੁੜ ਗਿਆ ਉਸ ਪਿੰਡ ਦੀ ਫੇਰ ਆਬਾਦੀ ਉਹ ਤੋਂ ਹੋਈ। ਸੋ ਮਹਾਰਾਜ ਕਹਿੰਦੇ ਨਾਨਕ ਵਿਚਾਰੇ ਸੰਤ ਮੁਨ ਜਨਾ ਚਾਰ ਵੇਦ ਕਹਿੰਦੇ, ਭਗਤ ਮੁਖਾ ਤੇ ਬੋਲਦੇ ਸੇ ਬਚਨ ਹੁੰਦੇ, ਪ੍ਰਗਟ ਪਹਾਰਾ ਜਾਪਦੇ ਸਭ ਲੋਕ ਸੁਣਦੇ, ਸੁਖ ਨਾ ਪਾਏ ਨ ਮੁਗਧ ਨਾ ਸੰਤ ਨਾਲ ਕਹਿੰਦੇ। ਉਹ ਲੋਚਨ ਉਹਨਾਂ ਗੁਣਾਂ ਨੂੰ ਇਹ ਹੰਕਾਰ ਸੁਣਦੇ। ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਬੰਦੇ, ਉਹ ਲੋਚਨ ਉਹਨਾਂ ਗੁਣਾਂ ਨੂੰ ਉਹ ਹੰਕਾਰ ਸੁਣਦੇ। ਸੋ ਇਸ ਤਰ੍ਹਾਂ ਦੇ ਨਾਲ ਨਾਮਦੇਵ ਜੀ ਨੂੰ ਬੰਨ ਲਿਆ, ਹੱਥਕੜੀਆਂ ਲਾ ਤੀਆਂ, ਬੇੜੀਆਂ ਲਾ ਤੀਆਂ, ਜਿਵੇਂ ਕੋਈ ਭਾਰੀ ਮੁਜਰਮ ਹੁੰਦਾ ਤੇ ਉਸ ਤਰ੍ਹਾਂ ਬੰਨ ਕੇ ਲੈ ਆਏ। ਜਿਸ ਵਕਤ ਸੁਨੇਮ ਸਾਹਿਬ ਬਾਦਸ਼ਾਹ ਨੇ ਖੁਦ ਪੇਸ਼ੀ ਕਰੀ ਉਹਦੀ ਸਾਹਮਣੇ ਆਏ, ਕਹਿਣ ਲੱਗਿਆ ਇਹ ਹਿੰਦੂ ਮੈਂ ਤੇਰੀਆਂ ਗੱਲਾਂ ਸੁਣੀਆਂ ਨੇ, ਤੂੰ ਬੰਦੇ ਮਰੇ ਹੋਏ ਬੰਦੇ ਜਿਉਂਦਾ ਕਰਦਾ? ਉਹ ਕਹਿਣ ਲੱਗੇ ਜੀ ਮੈਂ ਤਾਂ ਕੁਛ ਨਹੀਂ ਕਰਦਾ, ਜੋ ਕਰਦਾ ਹੋਣਾ ਮੇਰਾ ਪਰਮੇਸ਼ਰ ਕਰਦਾ, ਮੇਰਾ ਰਾਮ ਕਰਦਾ। ਸੁਲਤਾਨ ਪੁੱਛੇ ਸੁਣ ਮੇ ਨਾਮਾ, ਦੇਖੋ ਰਾਮ ਤੁਹਾਰੇ ਕੰਮ, ਨਾਮਾ ਸੁਲਤਾਨ ਨੇ ਬਾਦਲਾ, ਦੇਖੋ ਕਹਾ ਹਰ ਬੀਠਲਾ, ਦੇਖੋ ਤੇਰਾ ਹਰ ਬੀਠਲਾ, ਮੈਂ ਤੇਰੇ ਬੀਠਲ ਨੂੰ ਦੇਖਣਾ ਚਾਹੁੰਦਾ ਅੱਖਾਂ ਨਾਲ ਵੀ ਕੀ ਕਰਦਾ ਦੇਖ। ਆ ਗਊ ਮੈਂ ਮਾਰਿਆ ਬਿਸਮਲ ਗਊ, ਦੇਹ ਜਵਾਏ ਨਾ ਤਰ ਗਰਦਨ ਮਾਰੋ ਠਾਏ, ਐਸੇ ਥਾਂ ਤੇਰੀ ਗਰਦਨ ਕੱਟੀ ਜਾਏਗੀ ਜਿੱਥੇ ਮੈਂ ਇਹਨੂੰ ਬਿਸਮਲ ਕਰ ਲਾ। ਹੰਕਾਰ ਜੜ ਗਿਆ। ਉਸ ਵੇਲੇ ਨਾਮਦੇਵ ਜੀ ਕਹਿਣ ਲੱਗੇ ਕਿ ਬਾਦਸ਼ਾਹ ਇਹ ਤੁਹਾਨੂੰ ਗਲਤ ਫਹਿਮੀ ਹੋਈ ਹੈ, ਮੈਂ ਤਾਂ ਕੁਛ ਵੀ ਨਹੀਂ ਕਰਿਆ, ਮੈਂ ਤਾਂ ਭਜਨ ਕਰਦਾ ਸੀ, ਆਸ਼ੀਰਵਾਦ ਮੈਂ ਦੇਣੀ ਸੀ ਮੇਰੇ ਕੋਲ ਆਏ, ਮੈਂ ਹੁਣ ਸੰਤ ਕਿਤੇ ਉਲਟੀ ਆਸ਼ੀਰਵਾਦ ਤਾਂ ਕਿਸੇ ਨੂੰ ਅੱਜ ਤੱਕ ਨਹੀਂ ਦਿੱਤੀ, ਹਮੇਸ਼ਾ ਭਲੇ ਦੀ ਬਾਤ ਕਹਿਣਗੇ, ਭਾਈ ਚੜ੍ਹਦੀ ਕਲਾ ਹੋਵੇ, ਤੁਹਾਨੂੰ ਸੁੱਖ ਮਿਲੇ, ਸ਼ਾਂਤੀ ਆਵੇ, ਨਾਮ ਚੇਤਾ ਆਵੇ, ਕਮਾਈ ਚ ਬਰਕਤ ਹੋਵੇ। ਉਹ ਤਾਂ ਸਾਡਾ ਸੁਭਾਅ ਹੈ, ਸਾਧੂਆਂ ਨੇ ਤਾਂ ਆਸ਼ੀਰਵਾਦ ਹੀ ਨਹੀਂ ਦੇਣੀ। ਜਦੋਂ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਕਾ ਭਲਾ, ਅਸੀਂ ਭਲਾ ਮੰਗਦੇ ਹਾਂ, ਕਿਸੇ ਦਾ ਬੁਰਾ ਨਹੀਂ ਮੰਗਦੇ। ਉਹ ਬੀਬੀ ਨੇ ਆ ਕੇ ਨਮਸਕਾਰ ਕਰੀ, ਮੈਂ ਸਹਿਜ ਨਾਲੇ ਕਹਿਤਾ ਵੀ ਸੁਹਾਗ ਬੰਤੀ ਹੋ, ਫਿਰ ਮੈਂ ਤਾਂ ਜਿਉਂਦਾ ਨਹੀਂ ਕਰਿਆ, ਮੇਰਾ ਕਰਿਆ ਨਹੀਂ ਕੁਛ ਹੁੰਦਾ ਹੈ, ਪੜ੍ਹ ਲਓ। ਮੇਰਾ ਕੀਆ ਕਛੂ ਨਾ ਹੋਵੇ, ਮੇਰਾ ਕੀਆ ਕਛੂ ਨਾ ਹੋਵੇ, ਮੇਰਾ ਕੀਆ ਕਛੂ ਨਾ Thank you. ਕਹੂ ਦੇ ਜਮਾਏ ਨਾ ਤਾਂ ਗਰਦਨ ਮਾਰੋ ਠਾਏ। ਕਹਿਣ ਲੱਗੇ ਬਾਦਸ਼ਾਹ ਮੇਰਾ ਕਰਿਆ ਤਾਂ ਕੁਛ ਨੀ ਹੁੰਦਾ, ਮਾਰਨ ਦੇ ਵਾਲੇ ਨਾਲ ਤਾਂ ਪਾਰ ਬ੍ਰਹਮ ਪਰਮੇਸ਼ਰ ਹੈ, ਮੇਰਾ ਕੀਆ ਕੁਛ ਨਾ ਹੋਏ, ਕਰ ਆਰਾਮ ਹੋਇਆ। ਪਰ ਇਹ ਗੱਲ ਸੋਚ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਤ ਕੀ ਆ ਨਾ ਜੀਵਨ, ਜੇ ਤਾਂ ਗਰਦਨੇ ਵੱਢਤੀ ਹੁਣ ਜਿਉਣਾ ਕਿਵੇਂ ਹੋਣਾ, ਮੇਰਾ ਕਰਿਆ ਨੀ ਕੁਛ ਵੀ ਹੋ ਰਿਹਾ, ਇਹ ਤਾਂ ਪਰਮੇਸ਼ਰ ਦੀ ਮੌਜ ਹੈ, ਜੇ ਉਹਨੇ ਜਿਉਂਦਾ ਕਰਤਾ ਕਰ ਦਿੱਤਾ। ਉਸ ਵੇਲੇ ਕਹਿਣ ਲੱਗੇ ਅੱਛਾ ਉੱਥੇ ਤਾਂ ਤੂੰ ਇਹਨੂੰ ਜਿਉਂਦਾ ਕਰ ਰਿਹਾ ਸੀ ਤੇ ਮੇਰੇ ਕੋਲ ਆ ਕੇ ਮੁੱਕਰ, ਕਹਿੰਦਾ ਹੱਥ ਹੀ ਮੰਗਾਓ। ਹੰਕਾਰ ਚ ਆ ਗਿਆ ਬਾਦਸ਼ਾਹ ਨੂੰ, ਵੈਸੇ ਹੰਕਾਰ ਹੁੰਦਾ ਪੰਜ ਕਿਸਮ ਦਾ ਬੰਧ ਹੁੰਦਾ, ਰਾਜਮਾਨ ਰੂਪ ਜਾਤ ਜੋਗਨ ਪੰਜੇ ਠੱਗ, ਇਹਨੀ ਠੱਗੀ ਜਗ ਠੱਗਿਆ ਕਿਵੇਂ ਮੈਂ ਰੱਖੀ ਲੱਜ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦਾ ਮੈਂ ਅੱਜ ਦੇਖਣਾ ਚਾਹੁੰਦਾ ਤੇਰਾ ਰਾਮ ਕੀ ਕੰਮ ਕਰਦਾ, ਦੱਸ ਸਕਦਾ ਤੇਰਾ ਰਾਮ ਕੀ ਕੰਮ ਕਰਦਾ। ਕਹਿਣ ਲੱਗੇ ਮਹਾਰਾਜ ਰਾਮ ਦੇ ਕੰਮ ਤਾਂ ਬਹੁਤੇ ਵੱਡੇ ਨੇ, ਐ ਪੜ੍ਹ ਲਓ ਸਾਰੇ। ਉੱਠੀ ਨਜ਼ਰ ਹੋਦੈ ਤੇਰੀ, ਰਾਜੇ ਬਿਰਨ
ਕਿਤੇ
ਵੱਡੀ ਨਿਗਾਹ ਹੋਵੇ ਤੇ ਧਰਤੀ ਵਾਲਾ ਧਰਤੀ ਤੇ ਰਹਿੰਦਾ, ਆਕਾਸ਼ ਵਾਲਾ ਆਕਾਸ਼ ਚ ਰਹਿੰਦਾ, ਤੇ ਦੂਜੇ ਲੋਟ ਹੋਏ ਤਾਂ ਆਕਾਸ਼ ਵਾਲੇ ਨੂੰ ਧਰਤੀ ਤੇ ਸਿੱਟ ਦਿੰਦਾ, ਨਦੀਆਂ ਦੇ ਵਿੱਚ ਟਿੱਬੇ ਦਿਖਾ ਦਿੰਦਾ, ਬਸਦਿਆਂ ਨੂੰ ਉਜਾੜ ਦਿੰਦਾ, ਉਜੜਿਆਂ ਨੂੰ ਵਸਾ ਦਿੰਦਾ। ਗੁਜਰਾਤ ਕੀ ਹੋਇਆ ਕਿਸੇ ਨੂੰ ਇੱਕ ਸੈਕਿੰਡ ਪਹਿਲਾਂ ਪਤਾ ਨੀ ਸੀ ਵੀ ਕੀ ਹੋਣ ਵਾਲਾ, ਸਾਰਾ ਇੱਕ ਸੈਕਿੰਡ ਦੇ ਅੰਦਰ ਦੋ ਅੱਧੇ ਮਿੰਟ ਦਾ ਝਟਕਾ ਸੀ, ਸਾਰੇ ਦੇ ਸਾਰੇ ਕੁੱਤੇ ਕੁਛ ਬਣਾ ਕੇ ਦਾ। ਕਹਿੰਦਾ ਮੇਰੇ ਰਾਮ ਦੇ ਇਹ ਕੰਮ ਨੇ, ਤਖ਼ਤ ਬੈਠਿਆਂ ਨੂੰ ਹੇਰਾ ਲਾ ਦਿੰਦਾ, ਸ਼ਾਹਜਹਾਨ ਨੂੰ ਔਰੰਗਜ਼ੇਬ ਨੇ ਕੈਦ ਕਰਤਾ, ਆਈਸੋਲੇਟ ਕਰਤਾ, ਕੋਈ ਬੰਦਾ ਨਾ ਉਹਦੇ ਕੋਲ ਜਾਵੇ। ਉਹਨੇ ਚਿੱਠੀ ਲਿਖੀ ਔਰੰਗਜ਼ੇਬ ਨੂੰ ਕਿ ਔਰੰਗਜ਼ੇਬ ਬੇਟਾ, ਕੁਰਾਨ ਸ਼ਰੀਫ ਮੈਂ ਪੜ੍ਹਾ ਦਿਆ ਕਰੂੰਗਾ, ਤੂੰ ਬੱਚੇ ਮੇਰੇ ਕੋਲ ਭੇਜ ਦਿਆ ਕਰ। ਜਵਾਬ ਗਿਆ, ਕਹਿੰਦਾ ਅੱਬਾ ਜਾਨ, ਅਜੇ ਬਾਦਸ਼ਾਹੀ ਕਰਨ ਦੀ ਤੇਰੀ ਰੁਚੀ ਨਹੀਂ ਖਤਮ ਹੋਈ, ਤੂੰ ਬੱਚਿਆਂ ਦੇ ਹੀ ਕਰਨੀ ਚਾਹੁੰਦਾ, ਬੱਚਾ ਮੈਂ ਕੋਈ ਨੀ ਭੇਜਦਾ। ਦੂਜੀ ਵਾਰੀ ਉਹਨੇ ਫੇਰ ਰਿਕੁਐਸਟ ਕਰੀ ਕਿ ਮੇਰੀ ਜਿਹੜੀ ਸਿਆਹੀ ਹੈ ਨਾ, ਮੈਨੂੰ ਪੀਣ ਨੂੰ ਜਿਹੜਾ ਪਾਣੀ ਮਿਲਦਾ ਉਹ ਥੋੜਾ ਮਿਲਦਾ, ਥੋੜਾ ਜਿਹਾ ਮੇਰਾ ਸਕੇਲ ਵਧਾ ਦੇ ਪਾਣੀ ਦੀ। ਉਹਦਾ ਜਵਾਬ ਦਿੰਦਾ, ਕਹਿੰਦਾ ਬਾਦਸ਼ਾਹ ਤੇਰੀ ਮੈਂ ਸਿਆਹੀ ਦੇਖੀ ਹੈ, ਇਹ ਗਾੜੀ ਨਹੀਂ ਹੈ, ਤੂੰ ਪਾਣੀ ਜ਼ਿਆਦਾ ਪਾ ਦਿੰਦਾ ਸਿਆਹੀ ਦੇ ਵਿੱਚ, ਇਹ ਹੀ ਬਚਤ ਕਰਕੇ ਪੀ ਲਿਆ ਕਰ, ਜਿੱਥੇ ਬਾਦਸ਼ਾਹ ਕਿੱਥੇ ਪਾਣੀ ਦਾ ਗਲਾਸ ਨਹੀਂ ਮਿਲਦਾ। ਸਨਾਮ ਦੇਵ ਕਹਿਣ ਲੱਗੇ, ਬਾਦਸ਼ਾਹ ਮੇਰਾ ਪ੍ਰਭੂ ਇਹੋ ਜਿਹੇ ਕੰਮ ਕਰਦਾ। ਸੋ ਉਸ ਵੇਲੇ ਬਹੁਤ ਹੰਕਾਰੀ ਹੋ ਗਿਆ ਬਾਦਸ਼ਾਹ, ਚੜੇ ਉਹ ਹੰਕਾਰ ਗਜ ਹਸਤੀ ਦੀਨੋ ਚੰਕਾਰ। ਉਸ ਵੇਲੇ ਹਾਥੀ ਮੰਗਾ ਕੇ ਕਹਿਤਾ ਵੀ ਮੈਂ ਇਹਦੇ ਪੈਰ ਥੱਲੇ ਤੈਨੂੰ ਦਵਾ ਦੂੰਗਾ, ਕਿਉਂਕਿ ਹੁਣ ਸਾਧਸੰਗ ਦੀ ਸਭਾ ਜਾਸ ਨਹੀਂ ਦਿੰਦਾ, ਇੱਥੇ ਹੀ ਮੈਂ ਸਵਾਗਤ ਕਰਦਾ, ਕੱਲ੍ਹ ਦਾ ਅਤੇ ਪਰਸੋਂ ਦੋ ਦਿਨ ਹੋਰ ਆਪਣੇ ਹੈ, ਸੋ ਜੋ ਵਿਚਾਰ ਗੁਰੂ ਮਹਾਰਾਜ ਜੀ ਦੇਣਗੇ ਆਪਾਂ ਕਰਾਂਗੇ। ਹੁਣ ਸਾਰੇ ਪ੍ਰੇਮੀ ਆਨੰਦ ਸਾਹਿਬ ਚ ਬੋਲੋ ਤੇ ਉਹਦੇ ਬਾਅਦ ਸਮੇਂ ਸਿਰ
ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਨਿਰਵਾਏ ਸਤਿਗੁਰੂ ਨੇ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਕਹਿ Thank you.